खवण हमारी साध संग नानक जस गायो जो प्रभु की अत प्यारी मूक उच्चरे शास्त्र खट पिंग गरन चर जा अंध लखै बदरो सुनै जौ काल कृपा करा
सतनाम श्री वाहिगुरु साहिब जियो श्लोक महला पहला गौ ब्राह्मण को कर लावो गोबर तरन न जाई धोती टिक्का तै जप माली तन मलेशा खाई
राजान राज आनान भान देवान देव उपमा महान चवर तखत शतरद मालक परम सतगुरु श्री गुरु ग्रंथ साहिब जी की पवित्र हजूरी विच हर जस सरण करन लई एकत्र होई गुरु रूप साध संगत जी सारे गुरमुख प्यारे माई भाई गुरु पातशाह जी की बख्शिश की हुई फतेह प्रवान करो वाहेगुरु जी का खालसा वाहेगुरु जी की फतेह। आप जी ने पवित्र बाणी आशा दीवार विच साहेब श्री गुरु नानक देव साहेब जी महाराज के कहे हुए श्लोक दियां पंक्तियां सरवण कीतियां हन और जिस विच गुरदेव पिता जी अपने समय दे हालात भी दस रहे नाल नाल मनुखता नूं समझा भी रहे हन। गुरु नानक देव साहिब दे समय विच कुछ ऐसी प्रथा सी कि आप जी ने बाणी विच लिखा है कि काजी कूड़ बोल मल खाए ब्राह्मण नावे जिया खाए जोगी जुगत न जाने अंध तीने उजाड़े का बंध। क्योंकि धर्म के मार्ग से संसार के लोगों सेध देने ये तीन लोग ही अगवानी करने वाले सन जा काजी जा ब्राह्मण ते जा योगी। काजी रिश्वत लैके ਗਲਤ ਫੈਸਲੇ ਸੁਣਾਉਣ ਲੱਗ ਪਿਆ। ਬ੍ਰਾਹਮਣ ਆਪਣੇ ਧਰਮ ਵਿਚ ਪਰਪੱਕ ਨਾ ਰਿਹਾ, ਲੋਕਾਂ ਨੂੰ ਕੁਝ ਹੋਰ ਦੱਸਦਾ ਕਰਦਾ ਕੁਝ ਹੋਰ। ਹਰ ਐਸੇ ਬਚਨ ਵੀ ਬਾਣੀ ਚ ਆਏ ਕਿ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਖੱਤਰੀ ਲੋਕ ਵੀ ਆਪਣਾ ਧਰਮ ਛੱਡ ਬੈਠੇ। ਉਹਨਾਂ ਨੇ ਜਿਨ੍ਹਾਂ ਨੂੰ ਉਹ ਲੋਕ ਉਸ ਸਮੇਂ ਮਲੇਸ਼ ਕਹਿੰਦੇ ਸਨ, ਉਹਨਾਂ ਦੀ ਬੋਲੀ ਨੂੰ ਪ੍ਰਵਾਨ ਕਰ ਲਿਆ। ਯਾਦ ਰੱਖਿਓ, ਜਦੋਂ ਕਿਸੇ ਦੀ ਬੋਲੀ ਬਦਲ ਜਾਏ, ਮਨੁੱਖ ਧਿਆਨ ਨਾ ਦੇਵੇ, ਸਹਿਜੇ ਸਹਿਜੇ ਹਕੂਮਤਾਂ ਪਹਿਲਾਂ ਭਾਸ਼ਾ ਖੋਲਦੀਆਂ ਨੇ, ਫਿਰ ਕਲਚਰ ਖੋਲਿਆ ਜਾਂਦਾ ਹੈ, ਤੇ ਫਿਰ ਉਹ ਲੋਕ ਕੌਮਾਂ ਮਿਟ ਜਾਂਦੀਆਂ ਨੇ ਜਿਹੜੀਆਂ ਆਪਣੀ ਬੋਲੀ ਆਪਣਾ ਕਲਚਰ ਛੱਡ ਦਿੰਦੀਆਂ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿਚ ਅਜਿਹੇ ਬਚਨ ਕਹਿ ਲੈ, ਆਪ ਜੀ ਹੁਣੇ ਸਰਵਣ ਕਰ ਰਹੇ ਹੋ, ਉਸ ਸਮੇ ਵਿਚ ਗਊ ਬ੍ਰਾਹਮਣ ਕਾਰ ਲਾਵੋ। ਆਮ ਕੀਰਤਨ ਕਰਨ ਵਾਲੇ ਲੋਕ ਜਿਹੜੇ ਸ਼ਾਇਦ ਇਸ ਗੱਲ ਤੋਂ ਨਵਾਕਫ ਨੇ, ਉਹਨਾਂ ਅਰਥ ਨਹੀਂ ਪੜ੍ਹੇ। ਇਸ ਪੰਕਤੀ ਨੂੰ ਉਹ ਪੜ੍ਹ ਜਾਂਦੇ ਨੇ, ਗਊ ਬ੍ਰਾਹਮਣ ਕੋ ਕਰ ਲਾਵੋ, ਗਊ ਬ੍ਰਾਹਮਣ ਕੋ ਕਰ ਲਾਵੋ। ਕਰ ਦਾ ਅਰਥ ਟੈਕਸ, ਜਕਾਤ, ਮਸੂਲ। ਉਸ ਸਮੇਂ ਵਿਚ ਬਹੁਤ ਸਮਾਂ ਪਹਿਲਾਂ ਹਰਿਦਵਾਰ ਵਿਚ ਹੀ ਜਦੋਂ ਕੋਈ ਪਸ਼ੂ ਸ਼ਹਿਰ ਦੇ ਅੰਦਰ ਜਾਏ, ਕੋਈ ਮਨੁੱਖ ਜਾਏ, ਤੇ ਉਸ ਤੋਂ ਟੈਕਸ ਵਸੂਲਿਆ ਜਾਂਦਾ ਸੀ। ਔਰ ਉਹ ਟੈਕਸ ਅੱਜ ਤੋਂ ਕੋਈ 10-12 ਸਾਲ ਪਹਿਲਾਂ ਤੱਕ ਵੀ ਰਿਹਾ। ਸਹਿਜੇ ਸਹਿਜੇ ਉਹ ਐਸਾ ਬਦਲ ਗਿਆ ਕਿ ਜਿੰਨੇ ਤੁਹਾਡੀਆਂ ਗੱਡੀਆਂ ਦੇ ਟਾਇਰ ਨੇ, ਉਸ ਦੇ ਹਿਸਾਬ ਨਾਲ ਤੁਹਾਨੂੰ ਇਹ ਟੈਕਸ ਦੇਣਾ ਪਏਗਾ। ਜਿੰਨੀਆਂ ਗੱਡੀ ਚ ਸਵਾਰੀਆਂ ਬੈਠੀਆਂ ਨੇ, ਜਿੰਨੇ ਗੱਡੀਆਂ ਦੇ ਟਾਇਰ ਨੇ, ਉਸ ਮੁਤਾਬਕ ਟੈਕਸ ਦਿਓ, ਤੇ ਫਿਰ ਤੁਸੀਂ ਸ਼ਹਿਰ ਵਿਚ ਪ੍ਰਵੇਸ਼ ਕਰ ਸਕਦੇ ਹੋ। ਜੇ ਕਿਤੇ ਗਊਆਂ ਲੰਘਦੀਆਂ, ਡੰਗਰ ਲਗਾਉਂਦਾ ਕੋਈ ਵਿਅਕਤੀ, ਉਹਨਾਂ ਦੀਆਂ ਪੂਛਾਂ ਤੇ, ਯਾਨੀ ਉਹਨਾਂ ਦੀ ਗਿਣਤੀ ਕਰਕੇ ਉਹਨਾਂ ਤੇ ਟੈਕਸ ਲੱਗਦਾ ਸੀ। ਚਾਹੇ ਲੱਗਣ ਵਾਲਾ ਬ੍ਰਾਹਮਣ ਹੋਵੇ, ਚਾਹੇ ਉਹ ਖੱਤਰੀ ਹੋਵੇ, ਚਾਹੇ ਵੈਸ਼ ਹੋਵੇ, ਚਾਹੇ ਸ਼ੂਦਰ ਹੋਵੇ, ਹਰ ਵਿਅਕਤੀ ਨੂੰ ਉਹ ਟੈਕਸ ਦੇਣਾ ਪੈਂਦਾ ਸੀ, ਤਾਂ ਸ਼ਹਿਰ ਵਿਚ ਉਹ ਜਾ ਸਕਦਾ ਸੀ। ਉਸ ਸਮੇਂ ਹਕੂਮਤ ਕਰਨ ਵਾਲੇ ਕੇਵਲ ਦੋ ਹੀ ਲੋਕ ਸਨ, ਜਾਂ ਤਾਂ ਪਠਾਨ ਤੁਰਕ ਤੇ ਜਾਂ ਹਿੰਦੂ। ਜਿਹੜੇ ਤੁਰਕ ਸਨ ਉਹ ਵੱਡੇ ਅਹੁਦਿਆਂ ਤੇ ਸਨ, ਕਿਉਂਕਿ ਉਹ ਹਕੂਮਤ ਕਰਨ ਵਾਲੇ ਸਨ, ਰਾਜਿਆਂ ਦੇ ਅਨੁਯਾਈ ਸਨ। ਔਰ ਜਿਹੜੇ ਖੱਤਰੀ ਸਨ ਉਸ ਸਮੇਂ ਦੇ, ਉਹ ਉਹਨਾਂ ਤੋਂ ਛੋਟਿਆਂ ਅਹੁਦਿਆਂ ਤੇ, ਜਿਨ੍ਹਾਂ ਨੂੰ ਮੁਨਸ਼ੀ ਇਤਾਦ ਕਿਹਾ ਜਾਂਦਾ ਸੀ, ਉਹ ਵੈਸੇ ਅਹੁਦਿਆਂ ਤੇ ਸਨ। ਔਰ ਦੋਵੇਂ ਹੀ ਪਬਲਿਕ ਨਾਲ ਦੋਵੇਂ ਹੀ ਧੱਕਾ ਕਰਦੇ ਸਨ, ਚਾਹੇ ਉਹ ਮੁਸਲਮਾਨ ਤੁਰਕ ਹੈ ਤੇ ਚਾਹੇ ਖੱਤਰੀ ਹੈ। ਉਹ ਦੋਵੇਂ ਐਸੇ ਸਨ ਕਿ ਪਬਲਿਕ ਨੂੰ ਲੁੱਟਣਾ ਕਿਵੇਂ ਹੈ, ਇਹਨਾਂ ਤੋਂ ਧਨ ਕਿਵੇਂ ਬਟੋਰਨਾ ਹੈ, ਆਪਣੇ ਮੋਜੇ ਕਿਵੇਂ ਭਰਨੇ ਨੇ, ਐਸਾ ਕੁਝ ਉਸ ਸਮੇਂ ਤੱਕ ਤੇ ਪ੍ਰਚਲਿਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਹਿਲੇ ਬਾਅਦ ਅਵਤਾਰੀ ਪੁਰਸ਼ ਹੋਏ ਨੇ, ਜਿਨ੍ਹਾਂ ਨੇ ਕਿਤੇ ਵੀ ਜ਼ੁਲਮ ਬਰਦਾਸ਼ਤ ਨਹੀਂ ਕੀਤਾ, ਜ਼ੁਲਮ ਦੇ ਖਿਲਾਫ ਡਟ ਕੇ ਆਵਾਜ਼ ਉਠਾਈ। ਆਪ ਜੀ, ਜੇ ਬਾਬਰ ਵੀ ਜ਼ੁਲਮ ਕਰਦਾ ਹੈ, ਸਮੇਂ ਦਾ ਬਾਦਸ਼ਾਹ ਹੈ, ਔਰ ਫਿਰ ਆਪ ਬਾਬਰ ਨੂੰ ਬਾਬਰ ਨਹੀਂ ਜਾਬਰ ਕਹਿ ਕੇ ਪੁਕਾਰਦੇ, ਕਿ ਬਾਬਰ ਤੂੰ ਜਬਰ ਕਰ ਰਿਹਾ ਹੈ, ਤੂੰ ਕਦੇ ਸੋਚਿਆ ਨਹੀਂ ਕਿੰਨੇ ਲੋਕਾਂ ਦਾ ਕਤਲ ਕੀਤਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਇੱਥੇ ਮਾਰ ਪਈ ਕੁਰਲਾਣੇ, ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕੋ ਸੋਈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੁਸ ਨਾ ਹੋਈ, ਸਖਤਾ ਸਿਉ ਮਾਰੇ ਪੈ ਵਗਾ ਖਸਮੈ ਸਾ ਪਰਸਾਈ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ। ਐਸੇ ਸ਼ਬਦ ਆਪ ਜੀ ਨੇ ਬਾਬਰ ਨੂੰ ਉਪਦੇਸ਼ ਕਰਦਿਆਂ ਵੀ ਕਹੇ। ਭਾਵੇਂ ਉਸ ਗੱਲ ਦੇ ਪਿੱਛੇ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਰ ਦੀ ਕੈਦ ਵਿੱਚ ਰਹਿਣਾ ਪਿਆ, ਬਾਬਰ ਦੀ ਚੱਕੀ ਪਿਸਣੀ ਪਈ, ਪਰ ਆਪ ਸੱਚ ਕਹਿਣ ਤੋਂ ਪਿੱਛੇ ਨਹੀਂ ਹਟੇ। ਜਿੱਥੇ ਜਿੱਥੇ ਵੀ ਆਪ ਗੁਰੂ ਨਾਨਕ ਸਾਹਿਬ ਦੀ ਜੋ ਬਾਣੀ ਆਪ ਪੜ੍ਹੋਗੇ, ਉਹਦੇ ਵਿੱਚ ਕੁਝ ਐਸੇ ਢੰਗ ਦੇ ਉਪਦੇਸ਼ ਸਤਿਗੁਰ ਪਾਤਸ਼ਾਹ ਨੇ ਕੀਤੇ ਨੇ ਕਿ ਯਥਾਰਥ ਹੈ, ਗੁਰੂ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਨਾ ਕਿਸੇ ਹਿੰਦੂ ਦਾ, ਨਾ ਕਿਸੇ ਮੁਸਲਮਾਨ ਦਾ, ਨਾ ਕਿਸੇ ਜੈਨੀ ਦਾ, ਨਾ ਕਿਸੇ ਬੋਧੀ ਦਾ, ਨਾ ਕਿਸੇ ਪਾਰਸੀ ਦਾ, ਕਿਸੇ ਦਾ ਲਿਹਾਜ਼ ਨਹੀਂ ਕਰਦਾ। ਯਥਾਰਥ ਕਹਿੰਦਾ ਹੈ, ਕਿਸੇ ਨਾਲ ਵਿਰੋਧ ਵੀ ਨਹੀਂ। ਜੇ ਆਪ ਮੁਸਲਮਾਨ ਦੀ ਗੱਲ ਕਰਦੇ ਤਾਂ ਵੀ ਕਹਿੰਦੇ ਮੁਸਲਮਾਨ ਕਹਾਵੇ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਫਿਰ ਮੁਸਲਮਾਨ ਦੇ ਲੱਛਣ ਦੱਸਦੇ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਨ ਦਿਲ ਤੇ ਧੋਵੇ, ਦੁਨੀਆਂ ਰੰਗ ਨਾ ਆਵੇ ਨੇੜੇ, ਜੋ ਕੁਸਮ ਪਾਟ ਘਿਓ ਪਾਟ ਹਰਾ। ਜੇ ਹਿੰਦੂ ਦੀ ਗੱਲ ਕਰਦੇ ਤੇ ਤਾਂ ਵੀ ਆਪ ਐਸੇ ਵਚਨ ਕਹਿੰਦੇ ਕਿ ਹਿੰਦੂ ਹਿੰਦੂ ਹੀ ਹੋਵੇ, ਐਸਾ ਨਹੀਂ ਜਿਵੇਂ ਆਪ ਕੱਲ ਸਰਵਣ ਕਰਕੇ ਆਏ ਹੋ ਕਿ ਜੰਜੂ ਪਹਿਰਿਆ ਹੈ, ਗੁਰੂ ਨਾਨਕ ਸਾਹਿਬ ਦੇ ਸਵਾਲਾਂ ਦਾ ਉਸ ਬ੍ਰਾਹਮਣ ਜੰਜੂ ਪਹਿਰਾਉਣ ਵਾਲੇ ਕੋਲ ਕੋਈ ਜਵਾਬ ਨਹੀਂ ਹੈ। ਜੰਜੂ ਦੂਸਰਿਆਂ ਨੂੰ ਤਾਂ ਪਹਿਰਾ ਰਿਹਾ ਹੈ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜਦੋਂ ਸਵਾਲ ਕਰਦੇ ਉਸਦੇ ਪਾਸ ਕੋਈ ਜਵਾਬ ਨਹੀਂ। ਅੱਜ ਵੀ ਆਪ ਇਸ ਸ਼ਬਦ ਵਿੱਚ ਜੋ ਆਪ ਜੀ ਸਰਵਣ ਕਰ ਰਹੇ ਹੋ, ਇਹ ਸਵਾਲ ਉਹਨਾਂ ਲੋਕਾਂ ਤੇ ਕਰ ਰਹੇ ਜੋ ਉਸ ਸਮੇਂ ਹਕੂਮਤ ਕਰਦੇ, ਕਿਉਂਕਿ ਉਹਨਾਂ ਵਿੱਚ ਬ੍ਰਾਹਮਣ ਵੀ ਨੇ ਜਿਨ੍ਹਾਂ ਨੂੰ ਖੱਤਰੀ ਕਿਹਾ ਜਾਂਦਾ। ਉਹ ਬ੍ਰਾਹਮਣ ਗਊ ਦਾ ਗੋਬਰ ਲੈ ਕੇ ਆਪਣੇ ਚੌਂਕੇ ਵਿੱਚ ਫੇਰ ਕੇ ਉਹਨੂੰ ਪਵਿੱਤਰ ਮੰਨਦੇ ਨੇ, ਇਹ ਸਮਝਦੇ ਨੇ ਕਿ ਸ਼ਾਇਦ ਇਸ ਤਰੀਕੇ ਨਾਲ ਚੌਂਕਾ ਪਵਿੱਤਰ ਹੋ ਕੇ ਉਸ ਚੌਂਕੇ 'ਚ ਬੈਠਿਆਂ ਭੋਜਨ ਕਰਕੇ ਮਨੁੱਖ ਪਰਮੇਸ਼ਵਰ ਨਾਲ ਜੁੜ ਜਾਂਦਾ ਹੈ। ਪਰ ਧੰਨ ਗੁਰੂ ਸਾਹਿਬ ਉਹਨਾਂ ਦੇ ਸਾਹਮਣੇ ਸੱਚ ਕਰਦੇ ਕਿ ਤੁਸੀਂ ਧਿਆਨ ਦਿਓ ਕਿ ਜਿਨ੍ਹਾਂ ਗਊਆਂ ਨੂੰ ਖੱਤਰੀਆਂ ਨੂੰ ਕਹਿ ਰਹੇ, ਜਿਨ੍ਹਾਂ ਗਊਆਂ ਦਾ ਗੋਬਰ ਲੈ ਕੇ ਤੁਸੀਂ ਆਪਣੇ ਘਰਾਂ 'ਚ ਪੋਚੇ ਦਿੰਦੇ ਹੋ, ਤਰਲੀਕਾਂ ਕੱਢਦੇ ਹੋ, ਜਿਨ੍ਹਾਂ ਬ੍ਰਾਹਮਣਾਂ ਨੂੰ ਤੁਸੀਂ ਪੂਜਨੀਕ ਮੰਨਦੇ ਹੋ, ਉਹਨਾਂ ਨੂੰ ਤੁਸੀਂ ਟੈਕਸ ਲਾਉਂਦੇ ਹੋ, ਗਊ ਬ੍ਰਾਹਮਣ ਕੋ ਕਾਰਨ ਆਵੋ ਗੋਬਰ ਤਰਨ ਨਾ ਜਾਏ। ਉਸ ਗੋਬਰ ਦੇ ਚੌਂਕਾ ਦਿੱਤੇ ਨਾਲ ਤੁਸੀਂ ਤਰਨਾ ਨਹੀਂ ਹੈ, ਮਤ ਇਹ ਸੋਚੋ ਕਿ ਤੁਸੀਂ ਤਰ ਜਾਓਗੇ, ਗੋਬਰ ਤੁਹਾਨੂੰ ਨਹੀਂ ਤਾਰੇਗਾ। ਗਊ ਬ੍ਰਾਹਮਣ ਕੋ ਕਾਰਨ ਆਵੋ, ਅਗਰ ਗਊ ਨੂੰ ਟੈਕਸ ਲਾਓਗੇ, ਬ੍ਰਾਹਮਣ ਨੂੰ ਟੈਕਸ ਲਾਓਗੇ, ਜੋ ਤੁਹਾਡੇ ਧਰਮ ਨੂੰ ਅੱਗੇ ਲਿਜਾਣ ਵਾਲਾ ਹੈ, ਤੁਹਾਡੇ ਧਰਮ ਦਾ ਅਨਿਆਈ ਹੈ, ਔਰ ਤੁਹਾਡੇ ਧਰਮ ਦਾ ਰਹਿਬਰ ਕਹਿ ਲਓ ਉਸਨੂੰ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਤੁਸੀਂ ਗੋਬਰ ਨਾਲ ਕਿਵੇਂ ਤਰੋਗੇ, ਗੋਬਰ ਤੁਹਾਨੂੰ ਨਹੀਂ ਤਾਰੇਗਾ। ਗੋਬਰ ਤਰਨ ਨਾ ਜਾਈ, ਬ੍ਰਾਹਮਣ ਨੂੰ ਉਪਦੇਸ਼ ਕਰਦਿਆਂ ਐਸੇ ਬਚਨ ਆਪ ਕਹਿ ਰਹੇ ਹਨ।
ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾਂ ਖਾਈ।
ਆਪ ਜੀ ਕਹਿੰਦੇ ਬ੍ਰਾਹਮਣ ਦਾ ਇਹ ਹਾਲ ਹੈ ਕਿ ਉਹਨੇ ਆਪਣੇ ਸਿਰ ਧੋਤੀ ਵੀ ਪਹਿਰੀ ਹੈ, ਮੱਥੇ ਤੇ ਉਸਨੇ ਤਿਲਕ ਵੀ ਲਾਇਆ ਹੈ, ਪਰ ਜਿਨ੍ਹਾਂ ਨੂੰ ਉਹ ਮਲੇਸ਼ ਸੱਦਦਾ ਹੈ ਧਾਨ ਉਹਨਾਂ ਦਾ ਖਾ ਰਿਹਾ ਹੈ। ਧਾਨ ਮਲੇਸ਼ਾ ਖਾਈ, ਮਲੇਸ਼ ਮਲੀਨ ਬੁੱਧੀ ਵਾਲੇ ਲੋਕ ਜਿਨ੍ਹਾਂ ਨੂੰ ਉਹ ਸਮੇਂ ਦੇ ਹਾਕਮਾਂ ਨੂੰ ਮਲੇਸ਼ ਸੱਦਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਧਾਨ ਉਹਨਾਂ ਦਾ ਖਾ ਰਿਹਾ ਹੈ, ਧਾਨ ਮਲੇਸ਼ਾ ਖਾਈ। ਅਗਲੀ ਪੰਕਤੀ ਚ ਆਪ ਜੀ ਹੋਰ ਖੁਲਾਸਾ ਕਰਦੇ ਹਨ।
ਅੰਤਰ ਪੂਜਾ ਪੜ੍ਹੈ ਕਤੇਬਾ ਸੰਜਮ ਤੁਰਕਾ ਭਾਈ।
ਕਹਿੰਦੇ ਨੇ ਅੰਦਰ ਵੜ ਕੇ ਇਹ ਬ੍ਰਾਹਮਣ ਇਹ ਖੱਤਰੀ ਇਹ ਪੂਜਾ ਕਰਦੇ, ਅਤੇ ਬਾਹਰ ਉਹਨਾਂ ਲੋਕਾਂ ਨੂੰ ਜੋ ਹਕੂਮਤ ਵਾਲੇ ਨੇ ਉਹਨਾਂ ਨੂੰ ਖੁਸ਼ ਕਰਨ ਲਈ ਕਿਤਾਬਾਂ ਵੀ ਪੜ੍ਹਦੇ, ਕੁਰਾਨ ਵੀ ਪੜ੍ਹਦੇ। ਇਹਨਾਂ ਲੋਕਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੁਰਕਾਂ ਦੀ ਰਹਿਣੀ, ਤੁਰਕਾਂ ਦਾ ਸੰਜਮ, ਤੁਰਕਾਂ ਦੀ ਮਰਿਆਦਾ ਉਹ ਭਾ ਗਈ ਹੈ, ਚੰਗੀ ਲੱਗਦੀ ਹੈ, ਇਸ ਕਰਕੇ ਇਹ ਬਾਹਰ ਤਾਂ ਲੋਕ ਦਿਖਾਵੇ ਲਈ ਉਹਨਾਂ ਨੂੰ ਖੁਸ਼ ਕਰਦੇ ਨੇ, ਤੇ ਆਪਣੇ ਅੰਦਰ ਬੈਠ ਕੇ ਪੂਜਾ ਕਰਦੇ, ਚੋਰੀ ਪੂਜਾ ਕਰਦੇ, ਉਹਨੇ ਭਗਵਾਨ ਨੂੰ ਖੁਸ਼ ਕਰਨਾ ਚਾਹੁੰਦੇ। ਅੰਤਰ ਪੂਜਾ ਫਿਰ ਬਾਹਰ ਆ ਕੇ ਪੜ੍ਹਾ ਕਿਤੇਬਾਂ ਸੰਜਮ ਤੁਰਕਾ ਭਾਈ ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਾਂ
ਛੋਡੀ ਲੈ ਪਾਖੰਡਾ
ਐ ਬ੍ਰਾਹਮਣ ਐ ਖੱਤਰੀ ਇਹ ਪਾਖੰਡ ਕਰਨਾ ਛੱਡ ਦਿਓ ਕਿਉਂਕਿ ਪਾਖੰਡ ਤੁਹਾਨੂੰ ਪਾਰ ਨਹੀਂ ਲਿਜਾਏਗਾ ਇਸ ਕਰਕੇ ਪਾਖੰਡ ਛੱਡ ਦਿਓ ਤੇ ਕਰੋ ਕਿ ਉਹ ਅਗਲੀ ਪੰਕਤੀ ਚ ਦੱਸਦੇ ਹਨ
ਨਾਮ ਲੈ ਜਾਹੇ ਤਰੰਦਾ
ਜਿਹੜਾ ਈਸ਼ਵਰ ਦਾ ਨਾਮ ਲੈਂਦਾ ਹੈ ਉਹਦਾ ਨਾਮ ਜਪਦਾ ਹੈ ਉਹੀ ਤਰਦਾ ਹੈ ਸੰਸਾਰ ਤੋਂ ਪਾਰ ਜਾਂਦਾ ਹੈ ਨਾਮ ਤੋਂ ਬਿਨਾਂ ਗੋਬਰ ਨੇ ਪਾਰ ਨਹੀਂ ਲਾਣਾ ਦਿਖਾਵੇ ਦੇ ਕਰਮਾਂ ਨੇ ਪਾਰ ਨਹੀਂ ਲਾਣਾ ਅੰਦਰ ਬੈਠ ਕੇ ਈਸ਼ਵਰ ਨੂੰ ਤੁਸੀਂ ਪੂਜਾ ਕਰਕੇ ਖੁਸ਼ ਨਹੀਂ ਕਰ ਸਕਦੇ ਅਗਰ ਬਾਹਰ ਆ ਕੇ ਪਠਾਣਾ ਨੂੰ ਖੁਸ਼ ਕਰਨ ਦੀ ਗੱਲ ਕਰਦੇ ਹੋ ਕਿ ਕਿਤਾਬਾਂ ਪੜ੍ਹ ਲਈਏ ਕੰਮ ਕੁਰਾਨ ਪੜ੍ਹ ਲਿਆ ਜਾਏ ਤੇ ਉਹ ਖੁਸ਼ ਹੋ ਜਾਣਗੇ ਅੰਦਰ ਬੈਠ ਕੇ ਭਗਵਾਨ ਨੂੰ ਖੁਸ਼ ਕਰੋ ਐਸਾ ਕੁਝ ਨਹੀਂ ਹੋ ਸਕਦਾ ਉਹਦੇ ਦਰ ਤੇ ਉਹੀ ਕੁਝ ਚੱਲਦਾ ਹੈ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੋਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਾਣੀ ਕਮਾਣੀ ਉਹਦੇ ਦਰ ਤੇ ਅੰਦਰੋਂ ਬਾਹਰੋਂ ਇੱਕ ਵਿਅਕਤੀ ਪ੍ਰਵਾਨ ਹੁੰਦੇ ਜਿਹੜੇ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ ਉਹਨਾਂ ਦੇ ਗੁਰੂ ਦੇ ਬਚਨ ਨੇ ਪਵਿੱਤਰ ਬਾਣੀ ਵਿਚ ਕਿ ਜਿਨ ਮਨ ਹੋਰ ਮੁੱਖ ਹੋਰ ਸਿੱਖਾਂ ਦੇ ਕੱਚਿਆ ਉਹਨਾਂ ਨੂੰ ਉਹ ਕੱਚਿਆਂ ਵਿਚ ਕਰ ਦਿੰਦਾ ਹੈ ਉਹ ਨਹੀਂ ਕਿਸੇ ਦੀ ਲਿਹਾਜ ਕਰਦਾ ਉਹਦੇ ਦਰ ਤੇ ਤੁਸੀਂ ਪਿੱਛੇ ਪੜ ਕੇ ਆਏ ਸੱਚੇ ਹੀ ਸੱਚ ਨੇ ਮਿਲਣਾ ਚੁਣਵੱਖ ਕੱਢੇ ਜੱਜ ਮਾਲਿਆ ਉਹ ਉਹਨਾਂ ਕੁੜੀਆਂ ਨੂੰ ਭੈੜੇ ਕਰਮ ਕਰਨ ਵਾਲਿਆਂ ਨੂੰ ਤਵੱਖ ਕਰ ਦਿੰਦਾ ਹੈ ਥਾਵ ਨਾ ਪਾਇਨ ਕੁੜਿਆ ਮੁੱਖ ਵਾਲੇ ਦੋਸ਼ ਕਚਾਲਿਆ ਤੇਰੇ ਨਾਂ ਰਤੇ ਸਿੜ ਗਏ ਜਿਤਨੇ ਉਹਨੇ ਜਿਹੜੇ ਉਸਦੇ ਨਾਮ ਨਾਲ ਜੁੜ ਜਾਂਦੇ ਜਿਹੜੇ ਨਾਮ ਨਾਲ ਰੰਗੇ ਜਾਂਦੇ ਆਪ ਜੀ ਇੱਥੇ ਵੀ ਕਹਿ ਰਹੇ ਛੋਟੀ ਲੈ ਪਾਖੰਡਾ ਪਖੰਡ ਛੱਡਦੇ ਹੋ ਅਤੇ ਨਾਮ ਲਾਇਆ ਜਾਏ ਤਰਨ ਦਾ ਜਦੋਂ ਕੋਈ ਵਿਅਕਤੀ ਈਸ਼ਵਰ ਦਾ ਨਾਮ ਲੈਂਦਾ ਹੈ ਫਿਰ ਹੀ ਉਹ ਈਸ਼ਵਰ ਦੇ ਦਰ ਤੇ ਪਹੁੰਚਦਾ ਹੈ ਅਤੇ ਉਹਦਾ ਨਿਸਤਾਰਾ ਹੁੰਦਾ ਹੈ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਅਗਲੀ ਪੰਕਤੀ ਵਿਚ ਆਪ ਜੀ ਕਹਿ ਰਹੇ ਹਨ
ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ
ਹੁਣ ਇੱਥੇ ਦੋਵਾਂ ਨੂੰ ਅਲੱਗ ਅਲੱਗ ਪੰਕਤੀਆਂ ਵਿਚ ਅਲੱਗ ਅਲੱਗ ਢੰਗ ਦਾ ਉਪਦੇਸ਼ ਕਿਉਂਕਿ ਦੋ ਹੀ ਹਕੂਮਤ ਕਰਨ ਵਾਲੇ ਨੇ ਜਾਂ ਖੱਤਰੀ ਨੇ ਜਾਂ ਤੁਰਕ ਨੇ ਆਪ ਜੀ ਕਹਿੰਦੇ ਨੇ ਪਹਿਲੀ ਗੱਲ ਤਾਂ ਮਾਨਸ ਖਾਣੇ ਕਰੇ ਨਿਵਾਜ ਜਿਹੜੇ ਦੁਨੀਆਂ ਨੂੰ ਲੁੱਟਦੇ ਦੁਨੀਆਂ ਨੂੰ ਤੰਗ ਕਰਦੇ ਸੰਸਾਰ ਦੇ ਲੋਕਾਂ ਤੋਂ ਜਬਰੀ ਉਰਾਂਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਤਾਂ ਨਮਾਜ਼ਾਂ ਪੜ੍ਹਦੇ ਉਹ ਸੋਚਦੇ ਸ਼ਾਇਦ ਸਾਡੇ ਨਮਾਜ਼ ਪੜ੍ਹਨ ਨਾਲ ਈਸ਼ਵਰ ਖੁਸ਼ ਹੋ ਜਾਏਗਾ ਪਰ ਯਾਦ ਰੱਖਿਓ ਇਹ ਦੋ ਬੀਜ ਨੇ ਪਾਪ ਵੀ ਬੀਜ ਹੈ ਅਤੇ ਪੁੰਨ ਵੀ ਬੀਜ ਹੈ ਜੇ ਤੁਸੀਂ ਇਹ ਗੱਲ ਕਹੋ ਕਿ ਪਾਪ ਕਰਮ ਕਰਕੇ ਈਸ਼ਵਰ ਦੀ ਨਮਾਜ਼ ਪੜ੍ਹ ਲਈ ਜਾਏ ਤੇ ਈਸ਼ਵਰ ਪ੍ਰਸੰਨ ਹੋ ਜਾਏਗਾ ਐਸਾ ਕਦੇ ਨਹੀਂ ਹੋ ਸਕਦਾ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮਾਨਸ ਖਾਣੇ ਬੰਦਿਆਂ ਨੂੰ ਖਾਣ ਵਾਲੇ ਆਪ ਬੰਦਿਆਂ ਨੂੰ ਲੁੱਟਣ ਵਾਲੇ ਬੰਦਿਆਂ ਕੋਲ ਕੁਝ ਵੀ ਨਾ ਰਹਿਣ ਦੇਣ ਵਾਲੇ ਉਹ ਤਾਂ ਨਮਾਜ਼ੀ ਨੇ ਪੰਜ ਵਕਤ ਦੇ ਨਮਾਜ਼ ਪੜ੍ਹਦੇ ਨੇ ਤੇ ਜਿਨ੍ਹਾਂ ਦੇ ਜੰਜੂ ਪੈ ਰਹੇ ਨੇ ਉਹ ਵੀ ਛੁਰੀ ਵਗਾਉਣੋ ਗੁਰੇਜ ਨਹੀਂ ਕਰਦੇ ਛੁਰੀ ਵਗਾਏ ਜਿਹੜੇ ਛੁਰੀਆਂ ਵਗਾਉਂਦੇ ਨੇ ਤਿੰਨ ਗੱਲ ਤਾਗ ਉਹਨਾਂ ਦੇ ਤਾਗੇ ਜਿਹੜੇ ਉਹ ਪਹਿਨੇ ਹੋਏ ਉਹਨਾਂ ਦੇ ਮੁਨਸ਼ੀ ਨੇ ਮੁਸਾਹਿਬ ਨੇ ਉਹ ਉਹਨਾਂ ਦੇ ਥੱਲੇ ਕੰਮ ਕਰਦੇ ਨੇ ਨਮਾਜ਼ਾਂ ਪੜ੍ਹਨ ਵਾਲੇ ਨੇ ਧੰਨ ਗੁਰੂ ਪਾਤਸ਼ਾਹ ਕਹਿੰਦੇ ਛੁਰੀ ਵਗਾਏ ਨੇ ਤਿੰਨ ਗੱਲ ਤਾਗ ਉਹ ਵੀ ਆਪਣੇ ਪਾਸ ਆਏ ਮਨੁੱਖਾਂ ਨੂੰ ਬਖਸ਼ਦੇ ਨਹੀਂ ਬਲਕਿ ਉਹਨਾਂ ਦਾ ਗਲਾ ਕੱਟਣ ਤੱਕ ਜਾਂਦੇ ਨੇ ਉਹਨਾਂ ਦੀਆਂ ਜੇਬਾਂ ਫਰੋਲਦੇ ਨੇ ਉਹਨਾਂ ਵਿਚ ਕੁਝ ਰਹਿਣ ਨਹੀਂ ਦਿੰਦੇ ਰਿਸ਼ਵਤ ਲੈਂਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ
ਹਨ ਘਰ ਬ੍ਰਾਹਮਣ ਪੂਰਾ ਨਾਦ
ਅਤੇ ਉਹਨਾਂ ਖੱਤਰੀਆਂ ਦੇ ਘਰਾਂ ਵਿਚ ਜਾ ਕੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਾ ਆਪਣੇ ਆਪ ਨੂੰ ਧਰਮ ਦਾ ਰਹਿਬਰ ਅਖਵਾਉਣ ਵਾਲਾ ਬ੍ਰਾਹਮਣ ਨਾਦਪੁਰ ਦਾ ਹੈ ਪਾਪ ਸੰਗ ਹੋ ਜਾਂਦਾ ਹੈ ਹੁਣ ਉਹਨਾਂ ਦੇ ਘਰਾਂ ਵਿਚ ਕਿਸ ਲਈ ਨਾਦ ਪੂਰਿਆ ਜਾ ਰਿਹਾ ਕਿਉਂਕਿ ਉਹ ਬ੍ਰਾਹਮਣ ਦੀ ਪੂਜਾ ਕਰਨਗੇ ਬ੍ਰਾਹਮਣ ਉਹਨਾਂ ਲਈ ਦੁਆ ਕਰੇਗਾ ਔਰ ਉਹ ਬ੍ਰਾਹਮਣ ਨੂੰ ਧਨ ਦੇਣਗੇ ਜਿਹਦੇ ਨਾਲ ਬ੍ਰਾਹਮਣ ਦੇ ਘਰ ਦੇ ਖਰਚੇ ਚੱਲਣਗੇ ਗੁਰਦੇਵ ਜੀ ਕਹਿੰਦੇ ਨੇ ਅਗਲੀ ਪੰਕਤੀ ਵਿਚ ਆਪ ਜੀ ਦੱਸਦੇ ਉਹਨਾਂ ਦੇ ਘਰਾਂ ਵਿਚ ਜਿਹੜੇ ਛੁਰੀ ਵਗਾਉਂਦੇ ਉਹਨਾਂ ਦੇ ਘਰਾਂ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਉਂਦਾ ਹੈ, ਪੂਜਾ ਕਰਦਾ ਹੈ, ਅਤੇ ਉਹਨਾਂ ਨੂੰ ਉਹਨਾਂ ਬ੍ਰਾਹਮਣਾਂ ਨੂੰ ਜਿਹੜੇ ਖੱਤਰੀਆਂ ਦੇ ਘਰਾਂ ਵਿਚ ਜਾ ਕੇ ਪੂਜਾ ਕਰਦੇ ਅਗਲੀ ਪੰਕਤੀ ਚ ਕਹਿੰਦੇ ਨੇ
ਉਹਨਾਂ ਪੇ ਆਵਹਿ ਉਹੀ ਸਵਾਦ,
ਕਹਿੰਦੇ ਉਹਨਾਂ ਨੂੰ ਵੀ ਉਹੀ ਸਵਾਦ ਆਉਂਦਾ ਹੈ। ਸੋਚਣਾ ਪੈਗਾ ਕਿਉਂ, ਕਿਉਂਕਿ ਉਹ ਰਿਸ਼ਵਤ ਦਾ ਪੈਸਾ ਮਨੁੱਖਾਂ ਦੇ ਪਾਸੋਂ ਲੁੱਟਿਆ ਹੋਇਆ ਥਲ ਉਸ ਬ੍ਰਾਹਮਣ ਨੂੰ ਦਿੰਦੇ, ਬ੍ਰਾਹਮਣ ਦੇ ਘਰ ਵਿਚ ਵੀ ਉਹੀ ਥਲ ਖਰਚਿਆ ਜਾਏਗਾ। ਜਦੋਂ ਉਹ ਬ੍ਰਾਹਮਣ ਉਸ ਧਨ ਦਾ ਭੋਜਨ ਕਰੇਗਾ ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਕਿ ਉਸ ਦੀ ਬੁੱਧੀ ਮਲੀਨ ਹੋ ਜਾਏਗੀ, ਉਹਨੂੰ ਉਹ ਵੀ ਵੈਸਾ ਹੀ ਹੋ ਜਾਏਗਾ ਜੈਸੇ ਉਹ ਲੁਕਦਾ। ਉਹਨਾਂ ਪਿਆਵੈ ਉਹੀ ਸਾਦ, ਸਾਦ ਦਾ ਅਰਥ ਹੈ ਸਵਾਦ ਰਸ, ਉਹਨੂੰ ਵੀ ਉਹੀ ਸਵਾਦ ਆਏਗਾ ਜੋ ਉਹਨਾਂ ਨੂੰ ਆਉਂਦਾ ਹੈ। ਆਪ ਜੀ ਪਵਿੱਤਰ ਬਾਣੀ ਪੜ੍ਹਦੇ ਹੋ ਨਾ, ਇਸ ਬਾਣੀ ਵਿਚ ਗੁਰੂ ਨਾਨਕ ਸਾਹਿਬ ਨੇ ਪਾਖੰਡ ਦੇ ਪਾਲ ਖੋਲੇ, ਭਰਮ ਦੇ ਪਰਦੇ ਖੋਲੇ। ਆਪ ਜੀ ਕਿਸੇ ਦੇ ਲਿਹਾਜ਼ ਨਹੀਂ ਕਰਦੇ, ਜਿਵੇਂ ਜਿਵੇਂ ਤੁਸੀਂ ਬਾਣੀ ਦੇ ਵਿਚ ਗਹਿਰੇ ਚਲੇ ਜਾਓਗੇ, ਗੁਰੂ ਨਾਨਕ ਦੇਵ ਸਾਹਿਬ ਸਾਨੂੰ ਤੁਹਾਨੂੰ ਕਿਉਂਕਿ ਆਪ ਜੀ ਐਸੇ ਬਚਨ ਕਹਿੰਦੇ ਨੇ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਮਹਿਲਾ, ਔਰ ਇਹ ਜ਼ਰੂਰੀ ਹੈ ਕਿ ਉਹ ਸੱਚ ਬਚਨ ਚੰਗਾ ਵੀ ਨਹੀਂ ਲੱਗਦਾ ਕਿਉਂਕਿ ਲੋਕ ਝੂਠ ਸੁਣਨ ਦੇ ਆਦੀ ਨੇ। ਜੇਕਰ ਤੁਹਾਨੂੰ ਆ ਕੇ ਗੱਲ ਕਰੇ ਤੁਸੀਂ ਬੜੇ ਗੁਰਮੁਖ ਹੋ, ਬੜੇ ਨਾਮੀ ਹੋ, ਬੜੀ ਨਿਰੰਕਾਰ ਦੀ ਤੁਹਾਡੇ ਤੇ ਕਿਰਪਾ ਹੈ, ਬੜਾ ਤੁਸੀਂ ਭਜਨ ਸਿਮਰਨ ਕਰਨ ਵਾਲੇ ਹੋ, ਬੜੇ ਤੁਸੀਂ ਦਾਨੀ ਹੋ, ਤਾਂ ਤੁਸੀਂ ਬੜੇ ਪ੍ਰਸੰਨ ਹੋ ਜਾਓਗੇ ਕਿਉਂਕਿ ਤੁਹਾਨੂੰ ਐਸੇ ਸ਼ਬਦ ਕਹੇ ਜਾ ਰਹੇ ਜਿਨ੍ਹਾਂ ਦੇ ਨਾਲ ਤੁਹਾਡੀ ਹਉਮੈ ਪ੍ਰਫੁੱਲਤ ਹੋਏਗੀ, ਤੁਹਾਨੂੰ ਚੰਗੇ ਲੱਗਣਗੇ ਉਹ ਸ਼ਬਦ। ਜੇ ਕੋਈ ਇਹ ਗੱਲ ਕਹੇ ਕਿ ਤੁਸੀਂ ਤਾਂ ਨਾਮ ਹੀ ਨਹੀਂ ਜਪਦੇ, ਤੁਹਾਨੂੰ ਮਾਰ ਪੈਗੀ ਜੀ, ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਅੰਮ੍ਰਿਤ ਨਹੀਂ ਪੀਤਾ, ਅੰਮ੍ਰਿਤ ਵੇਲੇ ਜਾਗਦੇ ਨਹੀਂ, ਸਤਸੰਗ ਨਹੀਂ ਕਰਦੇ, ਤੇ ਤੁਹਾਨੂੰ ਬੰਦਾ ਕਿਵੇਂ ਚੰਗਾ ਲੱਗੇਗਾ? ਨਹੀਂ ਲੱਗੇਗਾ, ਕਿਉਂਕਿ ਉਹ ਤੁਹਾਡੇ ਜਿਹੜੀਆਂ ਗਲਤੀਆਂ ਨੇ ਭਾਵੇਂ ਉਹ ਤੁਹਾਡੇ ਵਿਚ ਹੋਣ, ਮਨੁੱਖ ਵਿਚ ਹੋਣ, ਪਰ ਮਨੁੱਖ ਨੂੰ ਚੰਗਾ ਨਹੀਂ ਲੱਗਦਾ ਕਿ ਉਹਨੂੰ ਕੋਈ ਗਲਤ ਕਵੇ, ਉਹਨੂੰ ਇਹ ਚੰਗਾ ਲੱਗਦਾ ਕਿ ਮੈਨੂੰ ਸਾਰੇ ਠੀਕ ਕਹਿਣ। ਭਾਵੇਂ ਉਹ ਗਲਤ ਵੀ ਹੋਵੇ ਤਾਂ ਵੀ ਉਹ ਇੱਕ ਐਸੀ ਇੱਛਾ ਰੱਖਦਾ ਹੈ ਕਿ ਮੈਨੂੰ ਠੀਕ ਕਿਹਾ ਜਾਏ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਾਹਮਣ ਜਾਂ ਤਾਂ ਗਲਤ ਰਸਤੇ ਤੇ ਰਿਹਾ ਹੈ, ਪਰ ਬ੍ਰਾਹਮਣ ਲੋਕਾਂ ਦੀ ਅਗਵਾਨੀ ਕਰਨ ਵਾਲਾ, ਲੋਕੀ ਉਹਨੂੰ ਨਮਸਕਾਰਾਂ ਕਰਦੇ, ਹਰ ਗੱਲ ਬ੍ਰਾਹਮਣ ਤੋਂ ਪੁੱਛ ਕੇ ਕਰਦੇ। ਕੋਈ ਕਾਰੋਬਾਰ ਕਰਨਾ ਬ੍ਰਾਹਮਣ ਤੋਂ ਪੁੱਛਿਆ ਜਾਏ ਕਿਹੜੇ ਸਮੇਂ ਕੀਤਾ ਜਾਏ, ਬੱਚੀ ਦੀ ਸ਼ਾਦੀ ਕਰਨੀ ਬ੍ਰਾਹਮਣ ਤੋਂ ਪੁੱਛਿਆ ਜਾਏ, ਕੋਈ ਦੁਕਾਨ ਖੋਲਣੀ ਹੈ, ਕੋਈ ਮਕਾਨ ਬਣਾਉਣਾ ਹੈ, ਕੋਈ ਹੋਰ ਕੰਮ ਕਰਦੇ, ਸਭ ਬ੍ਰਾਹਮਣ ਨੂੰ ਪੁੱਛ ਕੇ ਕੀਤੇ ਜਾਂਦੇ। ਪਰ ਧੰਨ ਗੁਰੂ ਪਾਤਸ਼ਾਹ ਕਹਿੰਦੇ ਬ੍ਰਾਹਮਣ ਇੰਨਾ ਨੀਵਾਂ ਜਾ ਚੁੱਕਿਆ ਹੈ ਕਿ ਉਹ ਉਹਨਾਂ ਲੋਕਾਂ ਦੇ ਘਰਾਂ ਵਿੱਚੋਂ ਜਿਹੜੇ ਗਲਤ ਢੰਗ ਨਾਲ ਪੈਸਾ ਕਮਾਉਂਦੇ ਨੇ ਉਹਨਾਂ ਦੇ ਘਰਾਂ ਵਿੱਚੋਂ ਲੈ ਕੇ ਉਹਦਾ ਭੋਜਨ ਉਹ ਕਰਦਾ ਹੈ, ਇਸ ਕਰਕੇ ਉਹਨਾਂ ਵਾਲਾ ਸਵਾਦ ਉਸ ਬ੍ਰਾਹਮਣ ਨੂੰ ਆਉਂਦਾ ਹੈ। ਅਗਲੀ ਪੰਕਤੀ ਚ ਆਪ ਜੀ ਕਹਿੰਦੇ ਨੇ
ਕੂੜੀ ਰਾਸ ਕੂੜਾ ਵਾਪਾਰ,
ਕਿਉਂਕਿ ਪੂੰਜੀ ਝੂਠੀ ਹੈ, ਰਾਸ ਕੂੜੀ ਹੈ, ਇਸ ਕਰਕੇ ਵਾਪਾਰ ਵੀ ਕੂੜਾ ਹੈ। ਝੂਠ ਦੀ ਪੂੰਜੀ ਨਾਲ ਤੁਸੀਂ ਅਗਰ ਸੱਚ ਦਾ ਵਾਪਾਰ ਕਰਨਾ ਚਾਹੋ ਤਾਂ ਨਹੀਂ ਕਰ ਸਕਦੇ। ਕਿ ਤੁਸੀਂ ਧਨ ਨਾਲ ਈਸ਼ਵਰ ਨੂੰ ਖਰੀਦ ਸਕਦੇ ਹੋ? ਕਿ ਤੁਸੀਂ ਸੋਨੇ ਦੇ ਮਹਿਲ ਬਣਾ ਕੇ ਈਸ਼ਵਰ ਨੂੰ ਪਸੰਦ ਕਰ ਸਕਦੇ ਹੋ? ਨਹੀਂ, ਇਹ ਝੂਠੀ ਪੂੰਜੀ ਹੈ, ਇਹਦੇ ਨਾਲ ਵਪਾਰ ਵੀ ਝੂਠ ਦਾ ਹੋ ਸਕਦਾ ਹੈ। ਤੁਹਾਡੇ ਪਾਸ ਧਨ ਹੈ, ਹੀਰੇ ਖਰੀਦ ਸਕਦੇ ਹੋ ਜੋ ਕੂੜ ਦੇ, ਸੋਨਾ ਖਰੀਦ ਸਕਦੇ ਹੋ, ਚਾਂਦੀ ਖਰੀਦ ਸਕਦੇ ਹੋ, ਬਹੁਤ ਸੁੰਦਰ ਮੀਨਾਕਾਰੀ ਕੀਤੇ ਮਹਿਲ ਬਣਾ ਸਕਦੇ ਹੋ, ਸੁੱਖ ਦੇ ਸਾਧਨ ਪੈਦਾ ਕਰ ਸਕਦੇ ਹੋ, ਸਰੀਰ ਨੂੰ ਸੁੱਖ ਦੇ ਸਕਣ। ਜੇ ਤੁਸੀਂ ਕਹੋ ਕਿ ਈਸ਼ਵਰ ਖਰੀਦਿਆ ਜਾਏ, ਉਸ ਨੂੰ ਨਹੀਂ ਖਰੀਦ ਸਕਦੇ, ਉਹਨੂੰ ਖਰੀਦਣ ਲਈ ਤਾਂ ਬਸ ਇੱਕੋ ਹੀ ਪੂੰਜੀ ਹੈ, ਈਸ਼ਵਰ ਦਾ ਨਾਮ ਜਪਣਾ ਪੈਗਾ। ਉਹਨੂੰ ਖਰੀਦਣ ਲਈ ਤਾਂ ਉਹਨੇ ਤੁਹਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਤੇ ਭੇਜਿਆ ਹੈ। ਤਾਂ ਐਸੇ ਬਚਨ ਗੁਰਬਾਣੀ ਨੇ ਦੱਸਿਆ ਤੁਹਾਨੂੰ ਕਿ ਤੁਸੀਂ ਆਪਣੇ ਸਵਾਸਾਂ ਨੂੰ ਸਫਲਾ ਕਰਨਾ ਹੈ। ਉਹ ਤਾਂ ਸਫਲ ਹੋਣਗੇ ਜੇ ਤੁਸੀਂ ਹਰ ਸਵਾਸ ਨਾਲ ਸਿਮਰਨ ਕਰੋਗੇ, ਉਹਨੂੰ ਯਾਦ ਕਰੋਗੇ, ਉਹ ਤਾਂ ਖਰੀਦਿਆ ਜਾਏਗਾ। ਪਰ ਮਨੁੱਖ ਐਸਾ ਕਰਦਾ ਨਹੀਂ, ਮਨੁੱਖਤਾ ਇਹ ਚਾਹੁੰਦਾ ਹੈ ਕਿ ਪਾਪ ਦੀ ਕਮਾਈ ਵਿੱਚੋਂ ਦਾਨ ਕਰਕੇ ਈਸ਼ਵਰ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ। ਪਰ ਨਹੀਂ, ਗੁਰੂ ਨੇ ਬਾਣੀ ਚ ਬਚਨ ਕਹੇ ਕਿ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ। ਜੇ ਹਰਾਮ ਦੀਆਂ ਵਸਤੂਆਂ ਵਿਚ ਹਰਾਮ ਦਾ ਮਸਾਲਾ, ਵਸਤੂ ਤਾਂ ਹੋਵੇ ਹਰਾਮ ਦੀ, ਉਹਦੇ ਚ ਮਸਾਲਾ ਜ਼ਿਆਦਾ ਪਾ ਦਿੱਤਾ ਜਾਏ ਤੇ ਫਿਰ ਉਹ ਹਲਾਲ ਦੀ ਤਾਂ ਬਣਨੀ ਲੱਗੀ ਮੈਂ। ਹੁਣ ਸਾਹਿਬ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਰਾਸ ਕੂੜੀ ਹੈ ਝੂਠੀ ਹੈ, ਇਸ ਕਰਕੇ ਵਪਾਰ ਵੀ ਝੂਠਾ ਹੈ। ਕੂੜੀ ਰਾਸ, ਕੂੜਾ ਵਪਾਰ ਤੇ ਇਹ ਜਿਹੜਾ ਬ੍ਰਾਹਮਣ ਹੈ, ਅਗਲੀ ਪੰਕਤੀ ਚ ਕਹਿੰਦੇ ਹਨ
ਕੂੜ ਬੋਲ ਕਰਹਿ ਆਹਾਰ,
ਇਹ ਉਹਨਾਂ ਲੋਕਾਂ ਨੂੰ ਖੁਸ਼ ਕਰਨ ਲਈ ਝੂਠ ਬੋਲਦਾ ਹੈ ਪਰ ਫਿਰ ਉਸ ਨਾਲ ਇਹਨੂੰ ਧਨ ਮਿਲਦਾ ਹੈ ਜਿਹਦੇ ਨਾਲ ਇਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ, ਭੋਜਨ ਕਰਦਾ ਹੈ। ਕੂੜ ਬੋਲ ਕਰੇ ਆਹਾਰ, ਧਰਮਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਚ ਦੱਸਦੇ ਹਨ
ਸਰਮ ਧਰਮ ਕਾ ਡੇਰਾ ਦੂਰ।
ਯਾਦ ਰੱਖਿਓ, ਗੁਰੂ ਨਾਨਕ ਦੇਵ ਸਾਹਿਬ ਨੇ ਪਵਿੱਤਰ ਬਾਣੀ ਵਿਚ ਆਪ ਜੀ ਅੱਗੇ ਪੜੋਗੇ ਕਿ ਔਰਤ ਜਾਤੀ ਨੂੰ ਉੱਚਾ ਚੁੱਕਿਆ। ਜਦੋਂ ਗੁਰੂ ਨਾਨਕ ਦੇਵ ਸਾਹਿਬ ਸੰਸਾਰ ਤੇ ਵਿਚਰੇ, ਉਹਨਾਂ ਨੇ ਦੇਖਿਆ ਕਿ ਔਰਤ ਗਲਤ ਰਸਤੇ ਤੇ ਜਾ ਰਹੀ ਹੈ। ਉਹਨਾਂ ਨੇ ਔਰਤ ਨੂੰ ਵੀ ਬਖਸ਼ਿਆ ਨਹੀਂ, ਉਹਨਾਂ ਨੇ ਉਸ ਲਈ ਵੀ ਬਚਨ ਕਹੇ ਕਿ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸ਼ੀਲ ਸੰਜਮ ਸੁੱਚ ਪੰਨੀ, ਖਾਣਾ ਖਾਜ ਆਹਾਜ ਸਰਨ ਗਈ ਘਰ ਆਪਣੇ, ਪੰਥ ਉੱਠ ਚੱਲੀ ਨਾਲ, ਨਾਨਕ ਸੱਚਾ ਇੱਕ ਹੈ ਅਵਰ ਨਾ ਸੱਚਾ ਭਾਰ। ਯਾਦ ਰੱਖਿਓ, ਜਦੋਂ ਮਨੁੱਖ ਧਰਮੀ ਨਾ ਰਹੇ, ਜਦੋਂ ਮਨੁੱਖ ਵਿਚ ਸੰਜਮ ਨਾ ਰਹੇ, ਜਦੋਂ ਮਨੁੱਖ ਵਿਚ ਚੰਗੇ ਗੁਣ ਨਾ ਰਹਿਣ, ਤਾਂ ਉਸ ਬੰਦੇ ਦੀ ਇੱਜ਼ਤ ਵੀ ਨਹੀਂ ਹੁੰਦੀ। ਧਰਮਗੁਰ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਕੂੜੀ ਰਾਸ, ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਫਿਰ ਸਰਵ ਰਹੇ ਧਰਮ ਰਹੇਗਾ। ਜਦੋਂ ਜੀਵਨ ਵਿਚ ਝੂਠ ਆ ਗਿਆ, ਯਾਦ ਰੱਖੋ ਫਿਰ ਨਾ ਲੱਜ ਰਹੀ, ਕਿਉਂਕਿ ਪਹਿਲਾਂ ਸ਼ਰਮ ਲਾਈ ਤੇ ਕਿਸੇ ਤੋਂ ਰਿਸ਼ਵਤ ਲਈ। ਸ਼ਰਮ ਲਾਈ ਤੇ ਧਰਮ ਉੱਡ ਗਿਆ, ਜਦੋਂ ਸ਼ਰਮ ਹੀ ਨਾ ਰਹੀ ਤਾਂ ਧਰਮ ਕਿੱਥੇ ਰਹਿ ਗਿਆ। ਧੰਨ ਗੁਰੂ ਪਾਤਸ਼ਾਹ ਕਹਿੰਦੇ ਸਰਮ ਧਰਮ ਕਾ ਡੇਰਾ ਦੂਰ, ਪਾਵ ਸਰਮ ਲੱਜਾ ਅਤੇ ਧਰਮ ਇਹ ਦੋਵੇਂ ਮਨੁੱਖ ਛੱਡ ਬੈਠਾ। ਨਾ ਤਾਂ ਇਸ ਨੂੰ ਲੱਜਾ ਰਹੀ, ਨਾ ਆਪਣੇ ਧਰਮ ਵਿਚ ਪ੍ਰਪੱਕ ਰਿਹਾ। ਇਹ ਦੋਵੇਂ ਗੱਲਾਂ ਇਹਦੇ ਜੀਵਨ ਨੂੰ ਅੱਗੇ ਲਿਜਾਣ ਵਾਲੀਆਂ ਸਨ, ਇਹਨੇ ਦੋਵੇਂ ਹੀ ਛੱਡ ਦਿੱਤੀਆਂ ਤੇ ਕਿੱਥੇ ਪਹੁੰਚ ਗਿਆ। ਧੰਨ ਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ
ਨਾਨਕ ਪੂੜ ਰਹਿਆ ਭਰਪੂਰ।
ਸਤਿਗੁਰ ਪਾਤਸ਼ਾਹ ਕਹਿੰਦੇ ਨੇ ਮੈਂ ਹੁਣ ਜਦੋਂ ਸ੍ਰਿਸ਼ਟੀ ਵੱਲ, ਲੋਕਾਂ ਵੱਲ ਤੱਕਦਾ ਹਾਂ ਤੇ ਮੈਨੂੰ ਐਸਾ ਦਿਸਦਾ ਕਿ ਕੂੜ ਹੀ ਪਰਿਪੂਰਨ ਹੋ ਰਿਹਾ ਹੈ। ਹਰ ਜਗ੍ਹਾ ਤੇ ਕੂੜ ਹੈ, ਝੂਠ ਤੋਂ ਬਿਨਾਂ ਕੋਈ ਲੱਭਦਾ ਨਹੀਂ। ਆਪ ਜੀ ਪਿੱਛੇ ਪੜ੍ਹ ਕੇ ਆਏ ਹੋ ਕਿ ਰਾਜਾ ਵੀ ਕੂੜ ਬੋਲ ਰਿਹਾ ਹੈ, ਪ੍ਰਜਾ ਵੀ ਕੂੜ ਬੋਲ ਰਹੀ ਹੈ, ਸਾਰਾ ਸੰਸਾਰ ਕੂੜ ਬੋਲ ਰਿਹਾ ਹੈ। ਅੱਜ ਜਿਸ ਸਮੇਂ ਚ ਅਸੀਂ ਲੰਘ ਰਹੇ ਹਾਂ, ਇਹਦੇ ਹਾਲਾਤ ਵੀ ਤਾਂ ਐਸੇ ਨੇ ਨਾ। ਅਸੀਂ ਜਿਉਂ ਰਹੇ ਹਾਂ, ਅਸੀਂ ਹੋਰ ਸਭ ਨੂੰ ਛੱਡ ਕੇ ਜਦੋਂ ਆਪਣੇ ਆਪ ਤੇ ਧਿਆਨ ਲੈ ਕੇ ਜਾਵਾਂਗੇ ਤਾਂ ਸਾਨੂੰ ਇਹ ਪਾਸੇਗਾ ਕਿ ਅਸੀਂ ਵੀ ਝੂਠੇ ਹਾਂ। ਹਰ ਮਨੁੱਖ ਜਦੋਂ ਆਪਣੀ ਪੜਚੋਲ ਕਰੇਗਾ, ਉਹਨੂੰ ਲੱਗੇਗਾ ਕਿ ਝੂਠ ਤਾਂ ਮੈਂ ਵੀ ਬੋਲਦਾ ਹਾਂ। ਧਨ ਦੀ ਪ੍ਰਾਪਤੀ ਲਈ, ਪਦਾਰਥ ਲਈ, ਮਾਨ ਪ੍ਰਤਿਸ਼ਠਾ ਲਈ, ਹਰ ਤਰ੍ਹਾਂ ਦੇ ਸੁੱਖ ਲਈ ਮੈਂ ਝੂਠ ਬੋਲਦਾ। ਜੇ ਮੈਂ ਝੂਠ ਬੋਲਦਾ ਹਾਂ ਫਿਰ ਦੋ ਗੱਲਾਂ ਯਾਦ ਰੱਖੋ, ਬਰਾਬਰ ਬਰਾਬਰ ਨਹੀਂ ਰਹਿ ਸਕਦੀਆਂ। ਜੇ ਤੁਸੀਂ ਇਹ ਗੱਲ ਕਹੋ ਕਿ ਰਾਤ ਤੇ ਦਿਨ ਦੋਵੇਂ ਇਕੱਠੇ ਹੋ ਜਾਣ, ਨਹੀਂ ਹੋ ਸਕਦੇ। ਜਾਂ ਦਿਨ ਰਹੇਗਾ ਜਾਂ ਰਾਤ ਰਹੇਗੀ। ਰਾਤ ਦੇ ਵਿੱਚ ਕਦੇ ਦਿਨ ਨਹੀਂ ਹੁੰਦਾ, ਦਿਨ ਦੇ ਵਿੱਚ ਕਦੇ ਰਾਤ ਨਹੀਂ ਹੁੰਦੀ। ਇਵੇਂ ਜਿੱਥੇ ਕੂੜ ਹੈ ਉੱਥੇ ਸੱਚ ਨਹੀਂ ਹੋਏਗਾ, ਜਿੱਥੇ ਸੱਚ ਹੈ ਉੱਥੇ ਕੂੜ ਨਹੀਂ ਹੋਏਗਾ, ਕਿਉਂਕਿ ਦੋਵੇਂ ਗੱਲਾਂ ਅਲੱਗ ਅਲੱਗ ਨੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਮਾਂ ਐਸਾ ਹੈ ਕਿ ਜਦੋਂ ਸੰਸਾਰ ਤੇ ਤੱਕਦੇ ਹਾਂ ਤਾਂ ਸੰਸਾਰ ਤੇ ਦਿਸਦਾ ਹੈ ਕਿ ਕੂੜ ਹੀ ਪਰਿਪੂਰਨ ਹੋ ਰਿਹਾ ਹੈ। ਸਾਰਾ ਸੰਸਾਰ ਕੂੜ ਦੇ ਹਨੇਰੇ ਵਿੱਚ ਗੁਆਚਿਆ ਹੈ। ਕੂੜ ਅਮਾਨ ਸੰਸਾਰ ਚ ਚੰਦਰਮਾ ਦਿਸਾ ਨਾ ਹੀ ਕਹਿ ਚੜਿਆ, ਕੂੜ ਦੀ ਮਨ ਮੱਸਿਆ ਹੈ, ਸੱਚ ਦਾ ਚੰਦਰਮਾ ਕਿਤੇ ਲੱਭਦਾ ਨਹੀਂ, ਭਾਵ ਕਿਤੇ ਸੱਚ ਨਹੀਂ ਦਿਸਦਾ। ਜੇ ਕਾਲੀ ਹੈ ਤਾਂ ਉਹ ਕੂੜ ਬੋਲ ਰਿਹਾ ਹੈ, ਜੇ ਖੱਤਰੀ ਹੈ ਤਾਂ ਉਹ ਬ੍ਰਹਮ ਕੂੜ ਬੋਲ ਰਿਹਾ ਹੈ, ਬ੍ਰਾਹਮਣ ਝੂਠ ਬੋਲ ਰਿਹਾ ਹੈ, ਪਬਲਿਕ ਝੂਠ ਬੋਲ ਰਹੀ, ਰਾਜੇ ਝੂਠ ਬੋਲਦੇ, ਸਭ ਝੂਠ ਬੋਲ ਰਹੇ, ਹਰ ਵਿਅਕਤੀ ਕੂੜ ਨਾਲ ਜੁੜਿਆ ਹੋਇਆ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਕੂੜ ਰਹਿਆ ਭਰਪੂਰ, ਕਹਿੰਦੇ ਜਦੋਂ ਮੈਂ ਤੱਕਦਾ ਹਾਂ ਬ੍ਰਾਹਮਣ ਵੱਲ, ਜਿਹੜਾ ਧਰਮ ਦਾ ਰਹਿਬਰ ਹੈ, ਧਰਮ ਨੂੰ ਅੱਗੇ ਲਿਜਾਣ ਵਾਲਾ ਹੈ, ਉਹਦੇ ਲਿਬਾਸ ਵੱਲ ਤੱਕਦਾ ਹਾਂ। ਅਗਲੀ ਪੰਕਤੀ ਚ ਕਹਿੰਦੇ ਹਾਂ
ਮੱਥਾ ਟਿੱਕਾ ਤੇੜ ਧੋਤੀ ਕਖਾਈ,
ਕਹਿੰਦੇ ਉਹਦੇ ਮੱਥੇ ਤੇ ਤਿਲਕ ਵੀ ਲੱਗਿਆ ਹੈ, ਉਹਦੇ ਤੇੜ ਧੋਤੀ ਵੀ ਹੈ। ਕਖਾਈ, ਕਖਾਈ ਦੇ ਦੋ ਅਰਥ ਨੇ, ਇੱਕ ਤਾਂ ਹੈ ਗੇਰੂਈ, ਗੇਰੂਆ ਰੰਗ ਜਿਹੜਾ ਸਾਧੂ ਲੋਕ ਪਹਿਨਦੇ, ਜਿਹਨੂੰ ਬਦਾਮੀ ਰੰਗ ਵੀ ਕਹਿੰਦੇ, ਇੱਕ ਤਾਂ ਉਹ ਹੈ। ਦੂਸਰਾ ਅਰਥ ਹੈ ਇੱਕ ਲੜ ਵਾਲੀ ਜਿਹਦੇ ਤਿੰਨ ਵਾਲ ਉਹਨੇ ਆਪਣੇ ਲੱਕ ਨਾਲ ਮਾਰੇ ਹੋਏ ਨੇ, ਉਹਨੂੰ ਕਖਾਈ ਧੋਤੀ ਕਹਿੰਦੇ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਅਨੁਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਲਿਬਾਸ ਖੱਤਰੀਆਂ ਦਾ ਵੀ ਹੈ, ਇਹ ਲਿਬਾਸ ਬ੍ਰਾਹਮਣਾਂ ਦਾ ਵੀ ਹੈ। ਉਹਨਾਂ ਨੇ ਜੰਨੂ ਵੀ ਪੈ ਰਿਹਾ, ਤਿਲਕ ਵੀ ਲਾਉਂਦੇ, ਉਹਨਾਂ ਦੀ ਤੇੜ ਧੋਤੀ ਵੀ ਹੈ। ਅਨੁਗੁਰੂ ਪਾਤਸ਼ਾਹ ਜੀ ਕਹਿੰਦੇ ਮੱਥੇ ਤੇ ਟਿੱਕਾ ਵੀ ਹੈ। ਅਗਲੀ ਪੰਕਤੀ ਚ ਕਹਿ ਰਿਹਾ
ਹੱਥ ਛੁਰੀ ਜਗਤ ਕਸਾਈ,
ਉਹਨਾਂ ਦੇ ਹੱਥ ਵਿੱਚ ਛੁਰੀ ਵੀ ਪਕੜੀ ਹੈ, ਭਾਵੇਂ ਉਹ ਛੁਰਾ ਦਿਸਦਾ ਨਹੀਂ ਹੈ ਪਰ ਉਹ ਉਹਨਾਂ ਦੇ ਜਿਹਨ ਵਿੱਚ ਵਸਿਆ ਹੋਇਆ, ਜਿਸ ਨਾਲ ਉਹ ਸਾਰੇ ਜਗਤ ਦੀ ਕਤਲੇਆਮ ਕਰ ਰਹੇ, ਜਿਹੜਾ ਕੋਈ ਉਹਨਾਂ ਦੇ ਪਾਸ ਚਲਿਆ ਜਾਂਦਾ ਉਹਨੂੰ ਬਖਸ਼ਦੇ ਨਹੀਂ। ਮਾਨੋ ਸਤਿਗੁਰ ਪਾਤਸ਼ਾਹ ਕਹਿੰਦੇ ਉਹ ਸਾਰੇ ਸੰਸਾਰ ਦੇ ਮਾਰਨ ਵਾਲੇ ਨੇ, ਸਾਰੇ ਸੰਸਾਰ ਦਾ ਘਾਤ ਕਰਨ ਵਾਲੇ ਨੇ, ਉਹ ਕਸਾਈ ਨੇ ਸਤਿਗੁਰ ਪਾਤਸ਼ਾਹ ਕਹਿੰਦੇ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਅਗਲੀ ਪੰਕਤੀ ਚ ਕਹਿੰਦੇ ਹਨ
ਨੀਲ ਵਸਤਰ ਪਹਿਰ ਹੋਵੇ ਪਰਵਾਨ,
ਉਹ ਜਦੋਂ ਕਦੇ ਤੁਰਕਾਂ ਦੀ ਸਭਾ ਵਿੱਚ ਜਾਂਦੇ ਨੇ ਤਾਂ ਕੀ ਕਰਦੇ ਨੇ, ਫਿਰ ਨੀਲੇ ਵਸਤਰ ਪਹਿਨਦੇ। ਕਿਉਂ? ਕਿਉਂਕਿ ਨੀਲੇ ਵਸਤਰ ਪਹਿਨ ਨਾਲ ਹੀ ਹਾਕਮਾਂ ਨੂੰ ਮਿਲਣ ਦੀ ਇਜਾਜ਼ਤ ਮਿਲਦੀ ਹੈ, ਉਹਨਾਂ ਦੇ ਦਰਬਾਰ ਵਿੱਚ ਤਾਂ ਪ੍ਰਵਾਨ ਹੁੰਦੇ ਨੇ ਜੇ ਨੀਲੇ ਵਸਤਰ ਪਹਿਨੇ। ਉਹ ਫਿਰ ਉਹਨਾਂ ਨੂੰ ਪ੍ਰਸੰਨ ਕਰਨ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੀਲੇ ਵਸਤਰ ਵੀ ਪਹਿਨਦੇ ਹਨ। ਨੀਲ ਵਸਤਰ ਪਹਿਨ ਹੋਵੇ ਪ੍ਰਵਾਨ, ਤੇ ਨਾਲ ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ
ਮਲੇਸ਼ ਧਾਨ ਲੈ ਪੂਜੈ ਪੁਰਾਣ,
ਕਹਿੰਦੇ ਉਹਨਾਂ ਮਲੇਸ਼ਾਂ ਤੋਂ ਤਨਖਾਹ ਲੈਂਦੇ। ਹੁਣ ਮਾਨੋ ਧਾਨ ਲੈਣਾ ਹੈ, ਪੈਸੇ ਲੈਣੇ, ਕਿਸੇ ਦੀ ਨੌਕਰੀ ਕਰਨੀ, ਉਸਦੀ ਜਿਹਨੂੰ ਇਹ ਵੀ ਕਹਿਣਾ ਹੈ ਗਲਤ ਹੈ ਚੰਗਾ ਨਹੀਂ, ਇਹ ਮਲੇਸ਼ ਹੈ, ਫਿਰ ਉਹਦੀ ਨੌਕਰੀ ਕਰਨੀ, ਉਹਦੇ ਤੋਂ ਪੈਸੇ ਲੈਣ। ਧੰਨ ਗੁਰੂ ਪਾਤਸ਼ਾਹ ਕਹਿੰਦੇ ਪੁਰਾਣ ਨੂੰ ਵੀ ਪੜ੍ਹਦੇ, ਪੂਜਦੇ ਵੀ ਨੇ ਪੁਰਾਣਾਂ ਨੂੰ, ਪਰ ਉਹਨਾਂ ਦਾ ਧਾਨ ਵੀ ਖਾਂਦੇ, ਉਹਨਾਂ ਤੋਂ ਤਨਖਾਹ ਲੈਂਦੇ। ਮਲੇਸ਼ ਧਾਨ ਲੈ ਉਹ ਭੋਜਨ ਕਰਦੇ ਤੇ ਪੂਜਾ ਪੁਰਾਣ ਦੋਵੇਂ ਪਾਸੇ ਚੱਲ ਰਹੇ, ਸੰਸਾਰ ਨੂੰ ਸਹੀ ਸੇਧ ਨਹੀਂ ਦੇ ਰਹੇ, ਸੰਸਾਰ ਨੂੰ ਸਹੀ ਸੇਧ ਨਹੀਂ ਦੇ ਰਹੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਪੁਰਾਣਾਂ ਨੂੰ ਵੀ ਪੂਜਦੇ ਅਤੇ ਮਲੇਸ਼ਾਂ ਤੋਂ ਧਾਨ ਲੈ ਕੇ ਆਪਣਾ ਪਰਿਵਾਰ ਵੀ ਪੜਦੇ, ਨੀਲੇ ਵਸਤਰ ਪਹਿਨ ਕੇ ਉਹਨਾਂ ਦੀ ਦਰਬਾਰ ਵਿੱਚ ਪ੍ਰਵਾਨ ਵੀ ਹੁੰਦੇ, ਉਹਨਾਂ ਨੂੰ ਵੀ ਮਿਲਦੇ, ਉਹਨਾਂ ਦੀ ਨੌਕਰੀ ਕਰਦੇ। ਅਗਲੀ ਪੰਕਤੀ ਵਿੱਚ ਆਪ ਜੀ ਕਹਿੰਦੇ
ਭਾਖਿਆ ਕਾ ਪੁੱਠਾ ਬੱਕਰਾ ਖਾਣਾ,
ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਲੋਕ ਐਸੇ ਨੇ, ਆ ਭਾਖਿਆ, ਭਾਖਿਆ ਹੁੰਦੀ ਹੈ ਬੋਲੀ, ਆ ਭਾਖਿਆ ਜੋ ਸਾਡੀ ਬੋਲੀ ਨਹੀਂ, ਉਹਨਾਂ ਲੋਕਾਂ ਦਾ ਕੁੱਠਾ ਕੋਹਿਆ ਹੋਇਆ ਮਾਰਿਆ ਹੋਇਆ ਭਾਵ ਕਲਮਾ ਕਰਕੇ ਕਲਮਾ ਪੜ੍ਹ ਕੇ ਜਿਬਾ ਕੀਤਾ ਹੋਇਆ ਬੱਕਰਾ ਜਿਸ ਨੂੰ ਉਹ ਲੋਕ ਹਲਾਲ ਕਹਿੰਦੇ ਇਹ ਉਹਨਾਂ ਤੋਂ ਮਾਸ ਲੈ ਕੇ ਵੀ ਖਾਂਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਉਸ ਮਾਸ ਨੂੰ ਬਣਾਉਂਦੇ ਨੇ ਉਸ ਮਾਸ ਨੂੰ ਰਿੰਨ ਲੈਂਦੇ ਨੇ ਤੇ ਫਿਰ ਇਹ ਗੋਬਰ ਦਾ ਚੌਕਾ ਦੇ ਕੇ ਉਹਦੇ ਉੱਤੇ ਜਾ ਕੇ ਬੈਠ ਜਾਂਦੇ ਤੇ ਇੱਕ ਲੀਕ ਕੱਢ ਲੈਂਦੇ ਨੇ ਅਬਾਖਿਆ ਕਾ ਕੁੱਠਾ ਬੱਕਰਾ ਖਾਣਾ ਤੇ ਫਿਰ ਦੂਸਰਿਆਂ ਨੂੰ ਰੋਕਦੇ ਤੇ ਕਹਿੰਦੇ ਕੀ ਨੇ ਹਾਂਜੀ
ਚੌਕੇ ਉੱਪਰ ਕਿਸੇ ਨਾ ਜਾਣਾ
ਕਹਿੰਦੇ ਇਹ ਜਿਹੜਾ ਚੌਕਾ ਹੈ ਜਿੱਥੇ ਇਹ ਮਾਸ ਰਹਿਣਾ ਜਾ ਰਿਹਾ ਹੈ ਇਹਦੇ ਉੱਪਰ ਕਿਸੇ ਨੇ ਜਾਣਾ ਨਹੀਂ ਇਹਦੇ ਉੱਤੇ ਨਾ ਜਾਇਓ ਕਿਉਂ ਨਾ ਜਾਇਓ ਅਗਲੀ ਪੰਕਤੀ ਚ ਦੱਸਦੇ
ਦੇਖ ਚੌਕਾ ਕੱਢੀ ਕਾਰ
ਕਹਿੰਦੇ ਗੋਬਰ ਦਾ ਚੌਕਾ ਦਿੱਤਾ ਤੇ ਉੱਤੋਂ ਦੀ ਇੱਕ ਲੀਕ ਕੱਢ ਦਿੱਤੀ ਲੀਕ ਕੱਢ ਕੇ ਕਾਰ ਕੱਢ ਕੇ ਹੁਣ ਉਹ ਗੋਬਰ ਦੇ ਚੌਕੇ ਦੇ ਵਿੱਚ ਜਾ ਕੇ ਬੈਠੇ ਕੌਣ ਸਤਿਗੁਰੂ ਪਾਤਸ਼ਾਹ ਦੱਸ ਰਹੇ ਹਨ
ਉੱਪਰ ਆਏ ਬੈਠੇ ਕੂੜਿਆਰ
ਕਹਿੰਦੇ ਸਾਰੇ ਉਹ ਝੂਠੇ ਲੋਕ ਜਿਹੜੇ ਦੋ ਪਾਸੇ ਚੱਲਣ ਵਾਲੇ ਲੋਕ ਨੇ ਆਪਣਾ ਧਰਮ ਆਪਣੇ ਧਰਮ ਨੂੰ ਕਹਿੰਦੇ ਨੇ ਕਿ ਅਸੀਂ ਕੁਰਾਨ ਪੜ੍ਹਦੇ ਹਾਂ ਉਹਨਾਂ ਨੂੰ ਕਹਿੰਦੇ ਨੇ ਅਸੀਂ ਕੁਰਾਨ ਪੜ੍ਹਦੇ ਹਾਂ ਅਸੀਂ ਤੁਹਾਡੇ ਵਸਤਰ ਪਹਿਨੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਝੂਠੇ ਲੋਕ ਚੌਂਕੇ ਦੇ ਵਿੱਚ ਆ ਕੇ ਬੈਠ ਗਏ ਉਸ ਮਾਸ ਦਾ ਭੋਜਨ ਕਰਨ ਲਈ ਉੱਪਰ ਆਏ ਬੈਠੇ ਕੁੜਿਆਰ ਅਗਲੀ ਪੰਕਤੀ ਚ ਕਹਿ ਰਹੇ ਹਨ
ਮਤ ਪਿੱਟੇ ਵੇ ਮਤ ਪਿੱਟੇ
ਕਹਿੰਦੇ ਦੇਖਿਓ ਕਿਤੇ ਇਸ ਮਾਸ ਨੂੰ ਛੋਹ ਨਾ ਦਿਓ ਇਸ ਬਰਤਨ ਨੂੰ ਹੱਥ ਨਾ ਲਾ ਦਿਓ ਪਿੱਟਣ ਨਾਲ ਤਾਂ ਛੋਣਾ ਉਹਨੂੰ ਟੱਚ ਕਰਨਾ ਕਹਿੰਦੇ ਇਸ ਮਾਸ ਵਾਲੇ ਬਰਤਨ ਨੂੰ ਹੱਥ ਨਾ ਲਾਇਓ ਮਤ ਪਿੱਟੇ ਵੇ ਮਤ ਪਿੱਟੇ ਦੇਖਿਓ ਕਿਤੇ ਇਹਦੇ ਨਾਲ ਹੱਥ ਲਾ ਦਿੰਦੇ ਪੁੱਛਿਆ ਕਿਉਂ ਹੱਥ ਲਾਉਣ ਨਾਲ ਕੀ ਹੋਏਗਾ ਆਪ ਜੀ ਦੱਸਦੇ ਨੇ ਅਗਲੀ ਪੰਕਤੀ ਵਿੱਚ
ਇਹੋ ਅੰਨ ਸਾਡਾ ਫਿੱਟ
ਇਹ ਜਿਹੜਾ ਸਾਡਾ ਅੰਨ ਹੈ ਨਾ ਇਹ ਫਿੱਟ ਜਾਏਗਾ ਖਰਾਬ ਹੋ ਜਾਏਗਾ ਇਹਨੂੰ ਹੱਥ ਨਾ ਲਾਇਓ ਹੁਣ ਤੁਸੀਂ ਵਿਚਾਰੋ ਜਦੋਂ ਸੰਸਾਰ ਦੀ ਦਸ਼ਾ ਐਸੀ ਹੋ ਜਾਏ ਤੇ ਪਰਜਾ ਨਾ ਕੀ ਬਣੇਗਾ ਜਦੋਂ ਸੰਸਾਰ ਦੇ ਹਾਕਮ ਗਲਤ ਰਾਹ ਤੇ ਤੁਰ ਜਾਣ ਪਰਜਾ ਦੀ ਅਗਵਾਨੀ ਕਰਨ ਵਾਲੇ ਉਹਨਾਂ ਨੂੰ ਸਹੀ ਸੇਧ ਦੇਣ ਵਾਲੇ ਉਹਨਾਂ ਦੇ ਧਰਮ ਦੇ ਰਹਿਬਰ ਖਵਾਉਣ ਵਾਲੇ ਜਦੋਂ ਆਪ ਕੁਰਾਹੇ ਪੈ ਜਾਣ ਤੇ ਸੰਸਾਰ ਨੂੰ ਕੋਈ ਠੀਕ ਰਸਤੇ ਤੇ ਕਿਵੇਂ ਤੁਰੇਗਾ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਉਹ ਝੂਠੇ ਲੋਕ ਆ ਕੇ ਚੌਕੇ ਚ ਬੈਠ ਜਾਂਦੇ ਨੇ ਤੇ ਕਹਿੰਦੇ ਨੇ ਵੇਖਿਓ ਹੱਥ ਨਾ ਲਾ ਮਤ ਮਿੱਟਾ ਵੇ ਮਤ ਮਿੱਟਾ ਇਹੋ ਅੰਨ ਸਾਡਾ ਫਿੱਟਾ ਹੈ ਅਗਲੀ ਪੰਕਤੀ ਚ ਆਪ ਜੀ ਬਚਨ ਕਰ ਰਹੇ ਹਨ
ਤਨ ਫਿੱਟਾ ਫੇੜ ਕਰੇਣ
ਕਹਿੰਦੇ ਨੇ ਉਹ ਤਨ ਕਰਕੇ ਗੁਨਾਹ ਕਰਨ ਵਾਲੇ ਲੋਕ ਤਨ ਦੇ ਫਿੱਟੇ ਹੋਏ ਲੋਕ ਫੇੜ ਕਰੇਣ ਉਹ ਝੂਠਾ ਕੰਮ ਕਰਦੇ ਗਲਤ ਕੰਮ ਕਰਦੇ ਧੰਨ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਚ ਦੱਸਦੇ ਨੇ
ਮਨ ਝੂਠਾ ਚੁਲੀ ਭਰੇਣ
ਮਨ ਕਰਕੇ ਵੀ ਉਹ ਲੋਕ ਪਵਿੱਤਰ ਨੇ ਤਨ ਕਰਕੇ ਵੀ ਪਵਿੱਤਰ ਨੇ ਮਨਾਂ ਦੇ ਝੂਠੇ ਲੋਕ ਚੋਲੀਆਂ ਭਰਦੇ ਚੋਲੀਆਂ ਕਰਦੇ ਆਪਣੇ ਆਪ ਨੂੰ ਸੁੱਚਾ ਹੋਣ ਲਈ ਦੂਜੇ ਨੂੰ ਚੋਲੀਆਂ ਕਰਨ ਲਈ ਕਹਿੰਦੇ ਕਿਉਂ ਪਵਿੱਤਰ ਹੋਇਆ ਜਾਂਦਾ ਪਹਿਲਾਂ ਚੋਲੀ ਕੀਤੀ ਜਾਏ ਧੰਨ ਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ ਹਨ
ਕਹੋ ਨਾਨਕ ਸੱਚ ਧਿਆਈ ਹੈ
ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਸੱਚ ਹੈ ਈਸ਼ਵਰ ਉਸ ਈਸ਼ਵਰ ਨੂੰ ਧਿਆਉਣਾ ਕਰੋ ਜਪੋ ਉਸ ਨੂੰ ਯਾਦ ਰੱਖਿਓ ਕਹੋ ਨਾਨਕ ਸੱਚ ਧਿਆਈ ਹੈ ਈਸ਼ਵਰ ਤੋਂ ਬਿਨਾਂ ਬਾਕੀ ਸਭ ਕੁਝ ਝੂਠਾ ਹੈ ਅਤੇ ਈਸ਼ਵਰ ਨੂੰ ਧਿਆਉਣਾ ਈਸ਼ਵਰ ਨੂੰ ਜਪਣਾ ਈਸ਼ਵਰ ਨੂੰ ਆਰਾਧਨਾ ਹਰ ਬੰਦੇ ਦਾ ਕਰਮ ਹੈ ਜਦੋਂ ਅਸੀਂ ਅੱਜ ਆਪਣੇ ਵੱਲ ਵੇਖਾਂਗੇ ਬਾਣੀ ਨੂੰ ਪੜ੍ਹਨ ਦਾ ਮਤਲਬ ਮੇਰਾ ਇਹ ਨਹੀਂ ਹੁੰਦਾ ਕਿ ਪਾਠ ਕਰਨਾ ਹੈ ਬਾਣੀ ਤੋਂ ਅਸੀਂ ਕੁਝ ਸਿੱਖਣਾ ਹੈ ਬਾਣੀ ਸਾਡੇ ਸਿੱਖਣ ਲਈ ਹੈ ਕਿਉਂਕਿ ਅਸੀਂ ਸਿੱਖ ਹਾਂ ਬਾਣੀ ਦਾ ਮਤਲਬ ਇਹ ਨਹੀਂ ਕਿ ਇੱਕ ਓਅੰਕਾਰ ਤੋਂ ਸ਼ੁਰੂ ਕਰੋ 18-10-20 ਤੇ ਚਲੇ ਜਾਓ ਤੇ ਕਹੋ ਮੈਂ ਇੱਕ ਭੋਗ ਪਾਤਾ ਮੈਂ ਸਾਲ ਦੇ ਦੋ ਭੋਗ ਪਾ ਦਿੰਦਾ ਮੈਂ ਚਾਰ ਪਾ ਦਿੰਦਾ ਮੈਂ ਮਹੀਨੇ ਚ ਇੱਕ ਪਾਠ ਕਰ ਲੈਂਦਾ ਹਾਂ ਅਸੀਂ ਇਸ ਪਵਿੱਤਰ ਬਾਣੀ ਤੋਂ ਕੁਝ ਸਿੱਖਣਾ ਹੈ ਨਾਮ ਦਾ ਬੀਜ ਬੀਜਣ ਲਈ, ਜਿਵੇਂ ਕਿਸਾਨ ਬੀਜ ਬੀਜਣ ਲਈ ਖੇਤੀ ਤਿਆਰ ਕਰਦਾ ਹੈ, ਇਵੇਂ ਨਾਮ ਦਾ ਬੀਜ ਬੀਜਣ ਲਈ ਅਸੀਂ ਸਰੀਰ ਰੂਪੀ ਖੇਤੀ ਨੂੰ ਤਿਆਰ ਕਰਨਾ ਹੈ। ਸਾਨੂੰ ਇਹ ਸੋਚਣਾ ਪਏਗਾ ਕਿ ਕੀ ਇਹ ਖੇਤੀ ਤਿਆਰ ਹੈ, ਕੀ ਇਹਦੇ ਵਿੱਚ ਕੂੜ ਤਾਂ ਨਹੀਂ, ਇਹਦੇ ਵਿੱਚ ਐਸਾ ਘਾਫੂਸ ਤਾਂ ਨਹੀਂ ਜਿਸ ਵਿੱਚ ਬੀਜ ਜਾ ਕੇ ਆਪਣੀ ਠੀਕ ਜਗ੍ਹਾ ਤੇ ਨਾ ਡਿੱਗੇ। ਜਦੋਂ ਅਸੀਂ ਐਸੀ ਨਿਗਾਹ ਮਾਰਾਂਗੇ ਫਿਰ ਸਾਨੂੰ ਦਿਸੇਗਾ ਇਹਦੇ ਵਿੱਚ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ, ਆਸ਼ਾ ਵੀ ਹੈ, ਤ੍ਰਿਸ਼ਨਾ ਵੀ ਹੈ, ਦਵੈਸ਼ ਵੀ ਹੈ, ਕਲਪਨਾ ਵੀ ਹੈ। ਇਹਦੇ ਚ ਇੰਨਾ ਕਾਫੂਸ ਉੱਗਿਆ ਹੋਇਆ ਹੈ ਕਿ ਨਾਮ ਦਾ ਬੀਜ ਸਹੀ ਜਗ੍ਹਾ ਤੇ ਜਾ ਕੇ ਟਿੱਕ ਹੀ ਨਹੀਂ ਡਿੱਗਦਾ, ਹੀ ਉਦੋਂ ਹੀ ਕੀੜੇ ਚੁੱਕੇ ਲੈ ਜਾਂਦੇ। ਜਿੰਨੀ ਦੇਰ ਤੱਕ ਕਿਸੇ ਬੀਜ ਨੂੰ ਧਰਤੀ ਨਾ ਮਿਲੇ, ਜਿੰਨੀ ਦੇਰ ਤੱਕ ਧਰਤੀ ਦੀ ਗੋਦ ਵਿੱਚ ਉਕਜਿਆ ਨਾ ਜਾਏ, ਉਨੀ ਦੇਰ ਤੱਕ ਬੀਜ ਉੱਗ ਨਹੀਂ ਸਕਦਾ, ਉੱਗਦਾ ਨਹੀਂ। ਇਵੇਂ ਜਿੰਨੀ ਦੇਰ ਤੱਕ ਅਸੀਂ ਆਪਣੇ ਬਾਕੀ ਕਰਮਾਂ ਦਾ ਸੁਧਾਰ ਨਹੀਂ ਕਰਦੇ, ਉਨੀ ਦੇਰ ਤੱਕ ਸਾਡਾ ਜਪਿਆ ਹੋਇਆ ਨਾਮ ਕੋਈ ਅਰਥ ਨਹੀਂ ਰੱਖਦਾ। ਆਪ ਜੀ ਬਾਣੀ ਸੁਣ ਰਹੇ ਹੋ ਨਾ, ਉਹਦੇ ਸਤਿਗੁਰ ਪਾਤਸ਼ਾਹ ਇਹ ਕਹਿ ਰਹੇ ਕਿ ਬ੍ਰਾਹਮਣ ਦੇ ਕਰਮ ਐਸੇ, ਖੱਤਰੀ ਦੇ ਕਰਮ ਐਸੇ, ਉਹਨਾਂ ਦੇ ਤੁਰਕਾਂ ਦੇ ਕਰਮ ਐਸੇ, ਉਹਨਾਂ ਨੂੰ ਇਹੀ ਕਹਿੰਦੇ ਨੇ ਨਾ ਛੋਟੀ ਲੇਪਾ ਖਾਂਦਾ, ਨਾਮ ਲਾਇਆ ਜਾਏ ਤਰਨ ਦਾ। ਹੁਣ ਅਸੀਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਆਪਣੇ ਤੇ ਘਟਾਉਣਾ ਹੈ ਕਿ ਕਿਤੇ ਮੈਂ ਤਾਂ ਪਖੰਡ ਨਹੀਂ ਕਰ ਰਿਹਾ, ਕਿ ਮੈਂ ਨਾਮ ਜਪਦਾ ਹਾਂ, ਕਿ ਮੇਰੇ ਕਰਮ ਠੀਕ ਨੇ, ਕਿ ਮੇਰੇ ਹੱਥ ਸੱਤ ਦੀ ਕਾਰ ਕਰਦੇ, ਕਿ ਮੈਂ ਮਨ ਕਰਕੇ ਨਿਰਮਲ ਹੋ ਗਿਆ ਹਾਂ, ਕਿ ਮੇਰੀ ਰਸਨਾ ਸੱਤ ਬੋਲਦੀ ਹੈ, ਕਿਸੇ ਦੀ ਨਿੰਦਾ ਤਾਂ ਨਹੀਂ ਕਰਦੀ, ਝੂਠ ਤਾਂ ਨਹੀਂ ਬੋਲਦੀ, ਕਿ ਮੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਤਾਂ ਨਹੀਂ, ਕਿ ਮੈਂ ਆਪਣੀ ਉਸਤਤ ਤਾਂ ਨਹੀਂ ਸੁਣਦਾ, ਕਿ ਦੂਸਰੇ ਦੀ ਨਿੰਦਾ ਸੁਣ ਕੇ ਤਾਂ ਮੈਂ ਪ੍ਰਸੰਨ ਨਹੀਂ ਹੁੰਦਾ, ਕਿ ਮੇਰੀ ਸੰਗਤ ਠੀਕ ਹੈ, ਕਿ ਮੇਰੇ ਹੱਥ ਸੇਵਾ ਕਰਦੇ, ਕਿ ਸੁੱਚੀ ਕਿਰਤ ਮੈਂ ਕਰਦਾ ਹਾਂ, ਕਿ ਮੇਰੀ ਦ੍ਰਿਸ਼ਟੀ ਦਾ ਦੇਖਣਾ ਠੀਕ ਹੈ, ਕਿ ਮੇਰੇ ਵਿਚਾਰ ਨਿਰਮਲ ਹੋ ਗਏ ਨੇ। ਇਸ ਬਾਣੀ ਨੂੰ ਪੜ੍ਹ ਕੇ ਇਹ ਸਾਰੀਆਂ ਗੱਲਾਂ ਅਸੀਂ ਆਪ ਸੋਚਣੀਆਂ ਨੇ ਆਪੇ ਲਈ, ਕਿਉਂਕਿ ਅਸੀਂ ਵੀ ਇਸ ਸੰਸਾਰ ਤੇ ਰਹਿਣ ਵਾਲੇ ਇੱਕ ਵਿਅਕਤੀ ਹਾਂ, ਅਸੀਂ ਵੀ ਜਨਮੇ ਹਾਂ, ਅਸੀਂ ਵੀ ਇੱਥੇ ਭੋਜਨ ਕਰ ਰਹੇ ਹਾਂ, ਅਸੀਂ ਵੀ ਸੰਸਾਰ ਤੇ ਰਹਿ ਕੇ ਈਸ਼ਵਰ ਦੇ ਦਰ ਤੇ ਜਾਣਾ ਹੈ, ਸਾਡੇ ਕਰਮਾਂ ਦਾ ਹਿਸਾਬ ਵੀ ਉੱਥੇ ਹੋਣਾ ਹੈ। ਇਸ ਕਰਕੇ ਅਸੀਂ ਤਾਂ ਆਪਣਾ ਲਿਖਣਾ ਹੈ। ਪਰ ਅੱਜ ਦੇ ਮਨੁੱਖ ਨੂੰ ਤੱਕੋਗੇ ਉਹ ਦੂਸਰੇ ਦਾ ਲਿਖਦਾ ਹੈ, ਆਪਣਾ ਨਹੀਂ। ਉਹ ਦੂਸਰੇ ਨੂੰ ਬੁਰਾ ਕਹੇਗਾ ਪਰ ਆਪਣੇ ਆਪ ਨੂੰ ਤਾਂ ਭਲਾ ਹੀ ਦੱਸਦਾ ਹੈ, ਉਹ ਦੂਸਰੇ ਚ ਦੋਸ਼ਣ ਰੋਪੇਗਾ ਆਪਣੇ ਆਪ ਵਿੱਚ ਨਹੀਂ, ਉਹ ਦੂਸਰੇ ਦੀ ਨਿੰਦਾ ਕਰੇਗਾ, ਕਦੇ ਆਪਣੇ ਆਪ ਨੂੰ ਲਾਣ ਤਾਂ ਨਹੀਂ ਪਾਉਂਦਾ, ਮੇਰੇ ਮੈਂ ਵੀ ਅਪਰਾਧੀ ਹਾਂ, ਮੈਂ ਵੀ ਬੁਰਾ, ਮੇਰੇ ਕਰਮ ਵੀ ਬੁਰੇ ਨੇ। ਆਪਣੇ ਆਪ ਨੂੰ ਆਪਸ ਕੋ ਦੀਰਘ ਕਰ ਜਾਣਾ ਹੈ, ਔਰ ਕੋ ਲਗ ਮਾਰ, ਆਪਣੇ ਆਪ ਨੂੰ ਤਾਂ ਪੂਰਾ ਅੱਖਰ ਸਮਝਦਾ ਹੈ ਔਰ ਦੂਸਰਿਆਂ ਨੂੰ ਲਗਾ ਮਾਤਰਾ ਸਮਝਦਾ ਹੈ, ਐਸਾ ਨਹੀਂ। ਅਸੀਂ ਗੁਰੂ ਤੋਂ ਉਹ ਸਬਕ ਲੈਣਾ ਹੈ ਜਿਸ ਵਿੱਚ ਗੁਰੂ ਜੀ ਕਹਿੰਦੇ ਨੇ ਆਪਸ ਕੋ ਜੋ ਜਾਣਾ ਹੈ ਨੀਚਾ ਸੋ ਗਲੀਆਂ ਸਭ ਤੇ ਉੱਚਾ, ਉੱਚਾ ਉਸ ਦੇ ਦਰ ਤੇ ਉਹੀ ਹੋਏਗਾ ਜੋ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਸ਼ਬਦਾਂ ਨਾਲ ਨਹੀਂ, ਆਪਣੇ ਆਪ ਵਿੱਚ ਨਿਮਰਤਾ ਵਿੱਚ ਆ ਜਾਂਦਾ ਹੈ, ਜੋ ਸੱਚ ਬੋਲਦਾ ਹੈ, ਜਿਸ ਦੇ ਵਿਚਾਰ ਸ਼ੁੱਧ ਨੇ, ਜਿਸ ਦੀ ਦ੍ਰਿਸ਼ਟੀ ਸ਼ੁੱਧ ਹੈ, ਜਿਸ ਦੀ ਸੰਗਤ ਠੀਕ ਹੈ, ਜਿਸ ਦੇ ਕੰਨ ਈਸ਼ਵਰ ਦੀ ਬਾਣੀ ਸੁਣਦੇ, ਉਹਦੀ ਪੁਸਤਕ ਸੁਣ ਕੇ ਪ੍ਰਸੰਨ ਹੁੰਦੇ ਨੇ, ਜਿਹਦੀ ਕਿਰਤ ਠੀਕ ਹੈ, ਜੋ ਆਪਣੇ ਪੈਰਾਂ ਨਾਲ ਚੱਲ ਕੇ ਗਲਤ ਜਗ੍ਹਾ ਤੇ ਨਹੀਂ ਜਾਂਦਾ, ਉਹਦੇ ਦਰ ਤੇ ਤਾਂ ਉਹੀ ਪ੍ਰਵਾਨ ਹੋਏਗਾ। ਗੁਰੂ ਸਾਹਿਬ ਜੀ ਪਵਿੱਤਰ ਬਾਣੀ ਸਾਨੂੰ ਉਪਦੇਸ਼ ਕਰਦੇ ਨੇ, ਸਾਡਾ ਕੰਮ ਨਿਰਾਪਰਾ ਸੁਣਨਾ ਨਹੀਂ ਹੈ। ਬਾਣੀ ਕਹਿੰਦੀ ਸੁਣ ਉਪਦੇਸ਼ ਹਿਰਦੇ ਮਸਾਵੋ, ਉਸ ਉਪਦੇਸ਼ ਨੂੰ ਆਪਣੇ ਅੰਦਰ ਧਾਰਨ ਕਰਨਾ ਹੈ, ਫਿਰ ਮਨ ਇੱਛੇ ਨਾਨਕ ਫਲ ਪਾਵੋ, ਫਿਰ ਮਨਮਾਨਸਤ ਫਲਾਂ ਦੀ ਪ੍ਰਾਪਤੀ ਹੋਏਗੀ। ਜੇ ਅਸੀਂ ਸੁਣਿਆ ਔਰ ਸੁਣ ਕੇ ਚਲੇ ਗਏ ਫਾਇਦਾ ਕੀ ਹੋਇਆ ਭਾਈ, ਜੇ ਦੁਕਾਨ ਤੇ ਜਾਓ ਤੇ ਖਾਲੀ ਚਲੇ ਜਾਓ, ਕੋਈ ਲਾਭ ਹੁੰਦਾ ਹੈ? ਕੁਛ ਖਰੀਦਣ ਲਈ ਮਨੁੱਖ ਦੁਕਾਨ ਤੇ ਜਾਂਦਾ ਹੈ, ਜੋ ਖਰੀਦ ਕੇ ਨਾ ਲੈ ਕੇ ਜਾਏ ਤਾਂ ਫਿਰ ਉਹਨੂੰ ਸਿਆਣਾ ਕਹੋਗੇ? ਈਸ਼ਵਰ ਨੇ ਸਾਨੂੰ ਨਾਮ ਦਾ ਵਣਜ ਕਰਨ ਲਈ ਇਸ ਸੰਸਾਰ ਰੂਪੀ ਦੁਕਾਨ ਤੇ ਭੇਜਿਆ ਹੈ। ਆਰਾਮ ਜੀ ਨੇ ਬਾਣੀ ਚ ਬਚਨ ਕਹਿ ਨੇ ਗੁਰਦੇਵ ਪਿਤਾ ਨੇ ਕਿ ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਨਾਲ, ਅੱਗੇ ਸਹੁ ਸੁਜਾਨ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ ਸਹੁ ਦੇਖੇ ਪਤੀਆ। ਰਾਮ ਜੀ ਕਹਿੰਦੇ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ, ਖੋਟੇ ਵਣਜ ਵਣਜਿਆ ਮਨ ਤਨ ਖੋਟਾ ਹੋਏ, ਫਾਹੀ ਫਾਥੇ ਮਿਰ ਜਾਓ ਦੁੱਖ ਘਣਾ ਨਿਤਰ ਰਹੇ। ਇਸ ਕਰਕੇ ਆਪ ਜੀ ਕਹਿੰਦੇ ਭਾਈ ਨੇ ਰਾਮ ਕਹੋ ਚਿੱਤ ਲਾਏ, ਦੇਖਣਾ ਅਸੀਂ ਇਹ ਹੈ ਕਿ ਕੀ ਅਸੀਂ ਇਸ ਬਾਣੀ ਦੀ ਸੰਗਤ ਕਰਕੇ ਨਾਮ ਜਪਿਆ ਜਾਂ ਜਪ ਰਹੇ ਹਾਂ, ਕੀ ਇਸ ਬਾਣੀ ਦੀ ਸੰਗਤ ਕਰਕੇ ਅਸੀਂ ਸੱਚ ਬੋਲਣ ਲੱਗ ਗਏ ਹਾਂ। ਇਹਨਾਂ ਸਾਰੀਆਂ ਵਿਚਾਰਾਂ ਨੂੰ ਆਪਣੇ ਅੰਦਰ ਆਪ ਮੈਚ ਕਰਨਾ ਹੈ। ਮੈਂ ਤਾਂ ਕਈ ਵਾਰ ਸੋਚਦਾ ਕਿ ਜੇ ਮਨੁੱਖ ਦੇ ਮਨ ਤੇ ਸਾਰੀ ਉਮਰ ਇੱਕ ਪਰਦਾ ਰੋਜ਼ਾਨਾ ਪੈਂਦਾ ਜਾਏ, ਰੋਜ਼ ਦਾ ਇੱਕ ਪਰਦਾ ਅਕਲ ਤੇ ਪੈਂਦਾ ਜਾਏ, ਉਹਨੂੰ ਲਾਹਣ ਲੱਗਿਆ ਕਿੰਨੀ ਦੇਰ ਲੱਗੇਗੀ? ਸਾਡੀਆਂ ਜਿਹੜੀਆਂ ਅੱਜ ਤੱਕ ਸਾਡੀ ਆਦਤ ਬਣ ਚੁੱਕੀ ਹੈ ਇਹਨੂੰ ਸੁਧਾਰਨ ਲਈ ਕਿੰਨੀ ਦੇਰ ਲੱਗੇਗੀ? ਕਦੇ ਸੋਚਿਆ? ਅਸੀਂ ਤੁਰਦੇ ਗੱਲਾਂ ਸੁਣਦੇ ਕੰਨ ਨੂੰ ਜ਼ਰੂਰ ਉੱਠਾਂਗਾ, ਉੱਠ ਰਹੇ ਕੰਮ ਵੀ ਕੋਈ ਨੀ, ਫਿਰ ਨਹੀਂ ਉੱਠਣਾ, ਬਸ ਮੈਂ ਕੰਨ ਤੋਂ ਸੇਵਾ ਜ਼ਰੂਰ ਕਰਾਂਗਾ, ਫਿਰ ਨਹੀਂ ਕਰਨੀ, ਮੈਂ ਸਿਮਰਨ ਕਰਾਂਗਾ। ਹੁਣ ਮੈਂ ਬਸ ਆਪਣੀ ਗੱਡੀ ਵਿੱਚ ਟੇਪ ਰੱਖ ਲੈਣੀ, ਉਹਦੇ ਨਾਲ ਨਾਲ ਸਿਮਰਨ ਕਰਾਂਗਾ। ਕੋਈ ਸਿਮਰਨ ਨਹੀਂ, ਕੋਈ ਧਿਆਨ ਹੀ ਨਹੀਂ ਉਸ ਵੱਲ, ਕੋਈ ਸੱਚ ਬੋਲਣ ਦੀ ਗੱਲ ਨਹੀਂ ਜੀਵਨ ਵਿੱਚ, ਕੋਈ ਨਾਮ ਦੀ ਗੱਲ ਨਹੀਂ ਜੀਵਨ ਵਿੱਚ, ਕੋਈ ਅੰਮ੍ਰਿਤ ਅਤੇ ਅੰਮ੍ਰਿਤ ਵੇੜੇ ਦੀ ਗੱਲ ਨਹੀਂ ਅੰਦਰ। ਤੇ ਜੇ ਨਹੀਂ ਤਾਂ ਗੁਰਬਾਣੀ ਕਹਿੰਦੀ ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਅਨਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੇਣਾ। 18 ਪੁਰਾਣ ਵੀ ਸੁਣ ਲੈ ਤਾਂ ਵੀ ਕੀ ਹੋਏਗਾ? ਜੇ ਤੇਰੇ ਅੰਦਰ ਭਗਤੀ ਦੀ ਲਗਨ ਪੈਦਾ ਨਹੀਂ ਹੋਈ, ਜੇ ਤੂੰ ਕਿਸੇ ਭੁੱਖੇ ਨੂੰ ਭੋਜਨ ਨਹੀਂ ਦੇ ਸਕਦਾ ਤਾਂ ਪੁਰਾਣ ਸੁਣ ਕੇ ਵੀ ਕੀ ਕਰੇਗਾ? ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਅਨਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੇਣਾ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁੱਖ ਤੇ ਨਹੀਂ ਛੁੱਟੀ ਨਿਫਲ ਭਈ ਸਭ ਸੇਵਾ। ਜੇ ਤੂੰ ਸੇਵਾ ਕਰਕੇ ਵੀ ਨਿੰਦਾ ਕਰਦਾ ਹੈ ਤਾਂ ਤੇਰੀ ਤਾਂ ਸੇਵਾ ਨਿਸਫਲ ਹੈ। ਕੀ ਤੁਹਾਡੇ ਚ ਕੋਈ ਜਣਾ ਹੱਥ ਖੜਾ ਕਰਕੇ ਕਹਿ ਸਕਦਾ ਕਿ ਨਹੀਂ ਗੁਰੂ ਝੂਠ ਬੋਲਦਾ ਹੈ? ਗੁਰੂ ਝੂਠ ਨਹੀਂ ਬੋਲਦਾ, ਗੁਰੂ ਨੇ ਤਾਂ ਸਾਡੇ ਨਾਲ ਪ੍ਰੋਮਿਸ ਕੀਤਾ ਹੈ ਕਿ ਸੱਚ ਕੀ ਬਾਣੀ ਨਾਨਕ ਆਖਾ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਮੈਂ ਸੱਚ ਕਹਾਂਗਾ ਕਿਉਂਕਿ ਸੱਚ ਕਹਿਣ ਦਾ ਸਮਾਂ ਹੈ। ਜੇ ਅਸੀਂ ਗੁਰੂ ਸੁਣਨ ਦੇ ਆਦੀ ਬਣ ਜਾਈਏ ਤਾਂ ਫਿਰ ਕਿਆ ਹੋਏਗਾ? ਹੁਣ ਧੰਨ ਗੁਰੂ ਪਾਤਸ਼ਾਹ ਕਹਿੰਦੇ ਸਰਵਣ ਕਰੋ ਆਪ। ਹਾਂਜੀ,
ਕਹੋ ਨਾਨਕ ਸੱਚ ਧਿਆਈਐ।
ਧੰਨ ਗੁਰੂ ਪਾਤਸ਼ਾਹ ਕਹਿੰਦੇ ਉਸ ਸੱਚ ਨੂੰ ਜੋ ਈਸ਼ਵਰ ਸੱਚ ਹੈ ਉਹਨੂੰ ਧਿਆਓ, ਉਹਨੂੰ ਜਪੋ, ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ, ਅੱਖ ਦਾ ਫਰਕਣ ਜਿੰਨਾ ਸਮਾਂ ਵੀ ਦੇਰੀ ਨਾ ਕਰੋ, ਦਿਨ ਰਾਤ ਉਸਨੂੰ ਆਰਾਧੋ, ਦਿਨ ਰਾਤ ਜਪੋ, ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਤੇ ਜਿਹੜੇ ਜਪਦੇ ਜਿਨ੍ਹਾਂ ਨੂੰ ਸੋਝੀ ਪੈ ਗਈ ਫਿਰ ਉਹ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਆਪ ਜੀ ਬਚਨ ਕਰਦੇ ਨੇ ਬੋਲੋ ਜਸ ਜੇ ਵਾ ਦਿਨ ਰਾਤ, ਪ੍ਰਭ ਆਪਣੇ ਜਿਨ ਕੀਨੀ ਦਾਤ, ਕਰੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੋ ਰਹਿ ਸਮਾਏ। ਜਿਹੜਾ ਅੰਦਰੋਂ ਚਾਹ ਨਾਲ ਉਸ ਦੀ ਭਗਤੀ ਕਰਦਾ ਹੈ ਉਹੀ ਇੱਕ ਦਿਨ ਉਸ ਵਿੱਚ ਅਭੇਦ ਹੁੰਦਾ ਹੈ। ਗੁਰਦੇਵ ਪਿਤਾ ਜੀ ਕਹਿੰਦੇ ਕਹੋ ਨਾਨਕ ਸੱਚ ਧਿਆਈ ਹੈ। ਅਗਲੀ ਪੰਕਤੀ ਚ ਦੱਸਦੇ
ਸੋਚ ਹੋਵੇ ਤਾਂ ਸੱਚ ਪਾਈਐ।
ਕਹਿੰਦੇ ਸੁੱਚਾ ਇਹ ਤਾਂ ਹੋਵੇਗਾ ਜੇ ਇਹ ਸੱਚ ਨੂੰ ਪ੍ਰਾਪਤ ਕਰ ਲੈ, ਬਰਤਨ ਮਾਜ ਕੇ ਸੁੱਚਾ ਨਹੀਂ ਹੋਣਾ, ਚੌਕਾ ਦੇ ਕੇ ਸੁੱਚਾ ਨਹੀਂ ਹੋਣਾ, ਕੱਪੜੇ ਸਾਫ ਪਾ ਕੇ ਸੁੱਚਾ ਨਹੀਂ ਹੋਣਾ। ਇਹ ਸੁੱਚਾ ਤਾਂ ਹੋਵੇਗਾ ਜੇ ਸੱਚ ਨੂੰ ਪ੍ਰਾਪਤ ਕਰਨਾ, ਨਹੀਂ ਤੇ ਯਾਦ ਰੱਖਿਓ ਆਖਰ ਇਹ ਫਲ ਵੀ ਤਾਂ ਝੂਠ ਦਾ ਹੀ, ਇਹਨੂੰ ਕੀ ਸੱਚ ਦਾ ਫਲ ਕਹੋਗੇ? ਜਿਹੜਾ ਝੂਠ ਤਫੈ ਖਾਂਦਾ ਹੈ ਉਹਨੂੰ ਕੀ ਕਹੋਗੇ? ਸੱਚ ਦਾ ਫਲ ਹੈ। ਗੁਰੂ ਦੇ ਬਚਨ ਸਰਵਣ ਕਰੋਗੇ ਤਾਂ ਥਰਥਰਾਹਟ ਹੋ ਜਾਏਗੀ, ਅੰਦਰ ਕੰਬਣੀ ਸਿਰ ਪੈਗੀ। ਗੁਰਦੇਵ ਕਹਿੰਦੇ ਨੇ ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਂਗੇ। ਆਵੇ ਝੂਠੇ ਜਾਹੇ ਵੀ ਝੂਠੇ, ਝੂਠੇ ਮਰੋ ਫਾਂਗੇ। ਕਹੋ ਪੰਡਿਤ ਸੁੱਚਾ ਕੌਣ ਥਾਓ, ਜਾਂ ਬੈਠੋ ਭੋਜਨ ਖਾਓ। ਇਹਦੇ ਫਿਰ ਬ੍ਰਾਹਮਣ ਵਾਲਾ ਝੂਠਾ ਹੈ, ਚੌਕਾ ਝੂਠਾ ਹੈ, ਰਸੋਈ ਝੂਠੀ ਹੈ, ਬਰਤਨ ਝੂਠੇ ਨੇ, ਕੜਸੀ ਝੂਠੀ ਹੈ, ਪਰੋਸਣ ਵਾਲਾ ਝੂਠਾ ਹੈ, ਖਾਣ ਵਾਲਾ ਵੀ ਝੂਠਾ ਹੈ। ਕਿਵੇਂ ਸੁੱਚਾ ਹੋਵੋਗੇ? ਸੁੱਚਾ ਕੌਣ ਹੈ? ਗੋਬਰ ਝੂਠਾ, ਚੌਕਾ ਝੂਠਾ, ਝੂਠੀ ਦੀਨੀ ਕਾਰਾ, ਕਹੋ ਕਬੀਰ ਤੇਈ ਨਰ ਸੁੱਚੇ ਸਾਚੀ ਪਰੀ ਵਿਚਾਰਾ। ਉਹ ਵਿਅਕਤੀ ਸੁੱਚੇ ਹੋ ਗਏ ਜਿਹਨਾਂ ਨੂੰ ਸੱਚ ਦੀ ਵਿਚਾਰ ਪੈ ਗਈ, ਉਹ ਝੂਠੇ ਨਹੀਂ ਰਹੇ। ਸਤ ਬਾਬਾ ਖੁਦਾ ਸਿੰਘ ਜੀ ਮਹਾਰਾਜ ਇੱਕ ਵਾਰ ਆਪ ਕਾਬਲ ਵਿੱਚ ਚਲੇ ਗਏ। ਆਪ ਜੀ ਬ੍ਰਹਮ ਗਿਆਨੀ ਸਨ, ਉਹਨਾਂ ਦੇ ਜੀਵਨ ਵਿੱਚ ਐਸਾ ਉਲੇਖ ਹੈ ਕਿ ਉਹਨਾਂ ਇੱਕ ਵਾਰ ਲੋਕ ਇਕੱਠੇ ਹੋ ਕੇ ਆਏ, ਪੁੱਛਿਆ ਤੁਸੀਂ ਕੌਣ? ਕਹਿੰਦੇ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਉਹਨਾਂ ਕਿਹਾ ਕਿ ਗੁਰੂ ਨਾਨਕ ਨੇ ਸੁਣਿਆ ਮੱਕਾ ਘੁਮਾ ਦਿੱਤਾ ਸੀ, ਤੁਹਾਡੇ ਕੋਈ ਕਰਾਮਾਤ ਹੈ, ਕਰ ਸਕਦੇ ਹੋ, ਘੁੰਮ ਸਕਦਾ ਹੈ ਉਹ ਭਲਾ ਮੱਕਾ? ਸਭ ਲੋਕ ਝੂਠ ਕਹਿੰਦੇ। ਬਾਬਾ ਖੁਦਾ ਸਿੰਘ ਏਡਾ ਕੋ ਡੰਡਾ ਪਾਸ ਰੱਖਦੇ ਸਨ, ਲੋਕ ਇਕੱਠੇ ਸਨ। ਕਹਿੰਦੇ ਗੁਰੂ ਨਾਨਕ ਦੇ ਜਦੋਂ ਚਰਨ ਫੜ ਕੇ ਉਹਨੇ ਖਿੱਚੇ ਤੇ ਮਸਜਿਦ ਵੱਲ ਡੰਡਾ ਕਰ ਲਿਆ, ਕਹਿੰਦੇ ਫਿਰ ਇਉਂ ਮੱਕਾ ਘੁੰਮ ਗਿਆ ਉਹਨਾਂ, ਮਸਜਿਦ ਘੁੰਮ ਗਈ, ਮਸਜਿਦ ਉਹ ਮਸਜਿਦ ਘੁੰਮ ਗਈ। ਉਹਨਾਂ ਨੇ ਜੀਵਨ ਦੀ ਸਾਖੀ ਵਿੱਚ ਇਹ ਗੱਲ ਲਿਖੀ। ਉਹ ਬਾਬਾ ਖੁਦਾ ਸਿੰਘ ਨਿਰਭੈ ਆਪ ਚਲੇ ਗਏ। ਆਪ ਵੀ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀਆਂ ਦੇ ਸਿੱਖ ਸਨ, ਜਿਨ੍ਹਾਂ ਦੇ ਸਿੱਖ ਚੇਲੇ ਸੰਤ ਬਾਬਾ ਮਹਾਰਾਜ ਸਿੰਘ ਜੀ ਸਨ ਨਾ ਜੀ, ਬਾਬਾ ਖੁਦਾ ਸਿੰਘ ਜੀ ਵੀ ਉਹਨਾਂ ਦੇ ਚੇਲੇ ਸਨ। ਤੋ ਆਪ ਜੀ ਤਿੰਨ ਸਾਧੂ ਨੇ, ਸੰਤ ਗੁਲਾਬ ਸਿੰਘ ਜੀ ਤੇ ਬਾਬਾ ਖੁਦਾ ਸਿੰਘ ਜੀ, ਇੱਕ ਤੀਸਰੇ ਉਹਨਾਂ ਦੇ ਨਾਲ ਭਾਈ ਜਵਾਹਰ ਸਿੰਘ ਸਾਹਿਬ, ਇਹ ਨਾਂ ਆਇਆ ਉਹਨਾਂ ਦਾ। ਉਹ ਤਿੰਨ ਜਾਣੇ ਸੰਤ ਕਾਬਲ ਵਿੱਚ ਜਾ ਕੇ ਬਿਲਕੁਲ ਨੰਗੇ ਅਰਫ ਨੰਗੇ ਖੜੇ, ਲੋਕ ਇਕੱਠੇ ਹੋ ਗਿਆ, ਕੌਣ ਹੋ ਤੁਸੀਂ? ਬਾਬਾ ਖੁਦਾ ਸਿੰਘ ਕਹਿਣ ਲੱਗੇ ਮੈਂ ਮੁਹੰਮਦ ਸਾਹਿਬ ਹਾਂ, ਨਿਰਭੈ। ਯਾਦ ਰੱਖਿਓ, ਸੁੱਚ ਹੋਵੇ ਤਾਂ ਸੱਚ ਪਾਈਏ। ਮੈਂ ਇਹਦੇ ਤੇ ਗੱਲ ਕਰਨ ਲੱਗਿਆ। ਦੂਜੇ ਨੇ ਪੁੱਛਿਆ ਤੂੰ ਕੌਣ ਹੈ? ਕਹਿੰਦਾ ਮੈਂ ਮੂਸਾ ਪੈਗੰਬਰ ਹਾਂ। ਤੀਜੇ ਨੂੰ ਪੁੱਛਿਆ ਤੂੰ ਕੌਣ ਹੈ? ਉਹਨੇ ਆਪਣੇ ਆਪ ਨੂੰ ਕੁਝ ਹੋਰ ਕਿਹਾ। ਬਾਬਾ ਖੁਦਾ ਸਿੰਘ ਤਾਂ ਕਹਿੰਦੇ ਮੈਂ ਖੁਦਾ ਹਾਂ, ਦੂਜਾ ਕਹਿੰਦਾ ਮੈਂ ਮੁਹੰਮਦ ਹਾਂ, ਤੀਜਾ ਕਹਿੰਦਾ ਮੈਂ ਮੂਸਾ ਹਾਂ। ਲੋਕ ਇਕੱਠੇ ਹੋ ਗਏ ਮਾਰ ਲਈ। ਇੱਕ ਵਿਅਕਤੀ ਨੇ ਜਾ ਕੇ ਦੱਸਿਆ ਰਾਜੇ ਨੂੰ, ਕਹਿਣ ਲੱਗਾ ਵੀ ਤਿੰਨ ਫਕੀਰ ਕੋਈ ਆਏ ਨੇ, ਬੜੇ ਨਿਰਭੈ ਨੇ, ਲੋਕ ਉਹਨਾਂ ਨੂੰ ਮਾਰ ਦੇਣਗੇ, ਤੁਸੀਂ ਮੇਰੇ ਦਖਲ ਦੇ ਕੇ ਉਹਨਾਂ ਨੂੰ ਬਚਾਓ। ਉਹ ਆ ਗੱਲ ਕਹਿੰਦੇ ਆਪ ਜੀ ਦੇ ਜੀਵਨ ਵਿੱਚ ਅਸੀਂ ਕਹਾਣੀ ਹੈ। ਉਹ ਰਾਜੇ ਨੇ ਗੱਲ ਕਹੀ, ਫੌਜ ਭੇਜ ਦਿੱਤੀ ਕਿ ਲੈ ਜਾਓ ਇਹਨਾਂ ਨੂੰ, ਉਹਨਾਂ ਨੂੰ ਤਿੰਨਾਂ ਨੂੰ ਕੁਝ ਨਹੀਂ ਕਹਿਣਾ, ਮੈਂ ਉੱਥੇ ਆ ਰਿਹਾ ਹਾਂ। ਥੋੜੇ ਸਮੇਂ ਬਾਅਦ ਉਹ ਰਾਜਾ ਉੱਥੇ ਪਹੁੰਚਿਆ, ਪੁੱਛਿਆ ਤੁਸੀਂ ਕੌਣ? ਉਹਨਾਂ ਨੇ ਉਹੀ ਕੁਝ ਕਿਹਾ। ਕਹਿਣ ਲੱਗੇ ਫਿਰ ਰੱਬ ਦੇ ਪਿਆਰੇ ਖੁਦਾ ਹੋ, ਮੁਹੰਮਦ ਸਾਹਿਬ ਹੋ, ਜੇ ਮੂਸੇ ਪੈਗੰਬਰ ਹੋ ਤਾਂ ਫਿਰ ਤੁਹਾਨੂੰ ਕੋਈ ਕਿਸੇ ਦੇ ਦੀਨ ਧਰਮ ਨਾਲ ਕੋਈ ਮਤਲਬ ਨਹੀਂ, ਫਿਰ ਅਸੀਂ ਭੋਜਨ ਬਣਾਈਏ, ਤੁਸੀਂ ਛਕੋਗੇ? ਕਹਿਣ ਲੱਗੇ ਬਿਲਕੁਲ ਛਕਣ ਲਈ ਬਣਾ। ਉਹਨਾਂ ਫਿਰ ਮੁਸਲਮਾਨ ਦੇ ਤਰੀਕੇ ਨਾਲ ਭੋਜਨ ਬਣਾਇਆ। ਲੋਕਾਂ ਦੇ ਮਨ ਵਿੱਚ ਜਿਹੜੇ ਹਿੰਦੂ ਉੱਥੇ ਰਹਿ ਰਹੇ ਸਨ, ਸਿੱਖ ਰਹਿ ਰਹੇ ਸਨ, ਉਹਨਾਂ ਦੇ ਮਨ ਚ ਆਈ ਕਿ ਹੁਣ ਇਹਨਾਂ ਨੂੰ ਮੁਸਲਮਾਨ ਬਣਨ ਲਈ ਕਹਿਣਗੇ ਬਾਅਦ ਵਿੱਚ। ਐਸੀ ਖੇਡ ਵਰਤੀ ਕਿ ਬਾਬਾ ਖੁਦਾ ਸਿੰਘ ਜੀ ਖੜੇ ਤੇ ਖੜਿਆ ਖੜਿਆ ਉੱਥੇ ਪਿਸ਼ਾਬ ਕਰ ਦਿੱਤਾ ਤੇ ਪਿਸ਼ਾਬ ਨਾਲ ਹੀ ਆਪਣੇ ਹੱਥ ਧੋ ਲਏ। ਪਿਸ਼ਾਬ ਦੇ ਛਿੱਟੇ ਬਣੇ ਹੋਏ ਭੋਜਨ ਚ ਵੀ ਮਾਰਤੇ। ਜਦੋਂ ਉਹ ਸਭ ਕੁਝ ਦੇਖਿਆ ਉਹਨਾਂ ਨੇ, ਉਹ ਕਹਿਣ ਲੱਗੇ ਕੀ ਕੀਤਾ? ਬਾਬਾ ਖੁਦਾ ਸਿੰਘ ਜੀ ਉਹਨਾਂ ਨੂੰ ਪੁੱਛਦੇ ਤੁਸੀਂ ਹੱਥ ਧੋ ਲੈ? ਕਹਿਣ ਲੱਗੇ ਹਾਂ, ਹੁਣੇ ਮਿੱਟੀ ਦੇ ਕੁੱਜੇ ਚੋਂ ਪਾਣੀ ਕੱਢ ਕੇ ਹੱਥ ਧੋਤੇ। ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ ਮਿੱਟੀ ਦਾ ਕੁੱਜਾ ਕਿਨ ਬਣਾਇਆ? ਕਹਿੰਦੇ ਅਸੀਂ ਬੰਦੇ ਨੇ ਬਣਾਇਆ। ਕਹਿੰਦੇ ਫਿਰ ਤੁਸੀਂ ਉਸ ਮਿੱਟੀ ਦੇ ਕੁੱਜੇ ਚ ਧੋ ਲੈ, ਮੈਂ ਇਸ ਮਿੱਟੀ ਦੇ ਕੁੱਜੇ ਚੋਂ ਧੋ ਲੈ, ਫਰਕ ਕੀ ਹੋਇਆ?
ਤੁਸੀਂ ਉਹਦੇ ਚ ਪਾਣੀ ਲੈ ਲਿਆ, ਮੈਂ ਇਸ ਕੁੱਜੇ ਚ ਪਾਣੀ ਲੈ ਲਿਆ, ਹੱਥ ਧੋ ਲੈ, ਖਾਓ ਭੋਜਨ, ਚਲੋ ਬੈਠ ਕੇ ਖਾਂਦੇ, ਸਭ ਦੌੜ ਗਏ, ਨਹੀਂ ਖਾਣਾ ਵੀ।
ਯਾਦ ਰੱਖਿਓ, ਸੱਚਾ ਤੱਤਾ ਹੁੰਦਾ ਜਦੋਂ ਸੱਚ ਨੂੰ ਪਾ ਲਏ, ਉਨੀ ਦੇਰ ਤੱਕ ਤਾਂ ਜੂਠਾ ਹੀ ਰਹੇਗਾ। ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ। ਅਗਲੀ ਪੰਕਤੀ ਚ ਕਹਿ ਦੇ,
ਪੌੜੀ ਚਿੱਤ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਦਾ।
ਉਸ ਈਸ਼ਵਰ ਦੇ ਚਿੱਤ ਅੰਦਰ, ਉਹਦੇ ਚਿੱਤ ਵਿਚ ਨੇ ਸਾਰੇ ਜੀਵ, ਉਹ ਸਾਰਿਆਂ ਨੂੰ ਵੇਖਦਾ ਹੈ, ਕਿਉਂਕਿ ਉਸਨੇ ਪੈਦਾ ਕੀਤੇ ਇਹਨਾਂ ਨੂੰ ਵੇਖਦਾ ਹੈ, ਸੇਵਾ ਸੰਭਾਲ ਵੀ ਇਹਨਾਂ ਦੀ ਕਰਦਾ ਹੈ, ਅਤੇ ਆਪਣੀ ਨਿਗਾਹ ਦੇ ਥੱਲੇ ਇਹਨਾਂ ਨੂੰ ਜਿਵੇਂ ਜਿਵੇਂ ਚਾਹੇ ਉਵੇਂ ਉਵੇਂ ਚਲਾਉਂਦਾ ਹੈ, ਕਿਉਂਕਿ ਇਹ ਸਾਰੇ ਉਹਦੀ ਪਕੜ ਵਿਚ ਨੇ। ਚਿੱਤ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਦਾ, ਆਪਣੀ ਨਿਗਾਹ ਦੇ ਵਿਚ ਉਹ ਸਾਰੇ ਜੀਵਾਂ ਨੂੰ ਚਲਾਵਣਾ ਕਰਦਾ ਹੈ।
ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਗਾ।
ਉਹ ਆਪ ਹੀ ਆਪਣਾ ਨਾਮ ਅਕਾਲ ਪੁਰਖ ਵਾਹਿਗੁਰੂ ਆਪਣਾ ਨਾਮ ਜਪਣ ਵਾਲਿਆਂ ਨੂੰ ਵਡਿਆਈਆਂ ਬਖਸ਼ ਦਿੰਦਾ ਹੈ, ਅਤੇ ਆਪ ਹੀ ਜੀਵਾਂ ਤੋਂ ਅਨੇਕ ਤਰ੍ਹਾਂ ਦੇ ਕਰਮ ਕਰਾਉਂਦਾ ਹੈ। ਭਲੇ ਕਰਮ ਵੀ ਕਰਾਉਂਦਾ ਹੈ, ਬੁਰੇ ਕਰਮ ਵੀ ਕਰਾਉਂਦਾ ਹੈ, ਪਰ ਕਰਾਉਂਦਾ ਉਹ ਆਪ ਹੀ ਹੈ, ਆਪ ਹੀ ਵਡਿਆਈਆਂ ਦਿੰਦਾ, ਆਪ ਹੀ ਇਹਨਾਂ ਤੋਂ ਕਰਮ ਕਰਾਉਂਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਗਾ।
ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪ ਵੱਡਿਆਂ ਤੋਂ ਵੱਡਾ ਹੈ, ਵੱਡੋ ਵੱਡਾ ਵੱਡ ਮੇਦਨੀ, ਉਹਦੀ ਸਾਜੀ ਹੋਈ ਮੇਦਨੀ ਸ੍ਰਿਸ਼ਟੀ ਵੀ ਵੱਡੀ ਹੈ। ਉਹ ਜੀਵਾਂ ਨੂੰ ਸਿਰੇ ਸਿਰਜਦਾ ਹੈ, ਅਤੇ ਸਿਰੇ ਸਿਰ ਸਿਰ ਬਾ ਸਿਰ ਸਾਰਿਆਂ ਨੂੰ ਧੰਦੇ ਲਾਉਣ ਦਾ ਕਮਾਂ ਵਿਚ ਸਤਿਗੁਰ ਪਾਤਸ਼ਾਹ ਕਹਿੰਦੇ ਲਾ ਦਿੰਦਾ ਹੈ।
ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੁ ਕਰਾਏਗਾ।
ਜੇ ਕਦੇ ਜਿਨ੍ਹਾਂ ਜੀਵਾਂ ਤੇ ਉਹ ਗੁੱਸੇ ਦੀ ਨਜ਼ਰ ਕਰਦੇ, ਇੱਕ ਤਾਂ ਨਜ਼ਰ ਐਸੀ ਹੈ ਨਾ, ਨਾਨਕ ਨਜ਼ਰੀ ਨਜ਼ਰ ਨਿਹਾਲ, ਇਹ ਮਿਹਰ ਦੀ ਨਿਗਾਹ, ਕਿਰਪਾ ਦੀ ਨਿਗਾਹ ਹੈ। ਇੱਕ ਨਜ਼ਰ ਹੈ ਉਪੱਠੀ ਨਜ਼ਰ, ਕੈਲੀ ਨਜ਼ਰ, ਕੌੜੀ ਅੱਖ ਜਿਸ ਨੂੰ ਕਹਿੰਦੇ। ਗੁਰੂ ਪਾਤਸ਼ਾਹ ਕਹਿੰਦੇ ਜੇ ਗੁੱਸੇ ਦੀ ਨਿਗਾਹ ਕਰਦੇ ਨੇ, ਤੇ ਫਿਰ ਬੜੇ ਬੜੇ ਸੁਲਤਾਨਾਂ ਨੂੰ ਰਾਜ ਕਰਨ ਵਾਲਿਆਂ ਨੂੰ ਕੱਖੋਂ ਹੌਲੇ ਕਰ ਦਿੰਦਾ ਹੈ। ਸੁਲਤਾਨਾ ਕਾਹੋ ਕਰਾਇੰਦਾ, ਕੱਖਾਂ ਤੋਂ ਵੀ ਹੌਲੇ ਕਰ ਦਿੰਦਾ, ਭਾਵ ਉਹਨਾਂ ਦੀ ਕੋਈ ਇੱਜ਼ਤ ਲੋਕਾਂ ਵਿਚ ਨਹੀਂ ਰਹਿੰਦੀ, ਉਹ ਇੰਨਾ ਗਿਰ ਜਾਂਦੇ ਕਿ ਲੋਕ ਉਹਨਾਂ ਨੂੰ ਬੁਰਾ ਸਮਝਣ ਲੱਗ ਜਾਂਦੇ, ਉਹਨਾਂ ਦੀ ਕੋਈ ਮਦਦ ਕਰਨ ਲਈ ਤਿਆਰ ਨਹੀਂ ਹੁੰਦਾ। ਐਸੇ ਵਿਅਕਤੀ ਜਿਨ੍ਹਾਂ ਚ ਉਹਦੀ ਨਿਗਾਹ ਪੁੱਠੀ ਹੋ ਗਈ, ਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ
ਦਰ ਮੰਗਣ ਭਿੱਖ ਨਾ ਪਾਏਗਾ।
ਉਹ ਫਿਰ ਦਰਵਾਜ਼ੇ ਦਰਵਾਜ਼ੇ ਤੇ ਜਾ ਕੇ ਮੰਗਦੇ ਵੀ ਨੇ, ਪਰ ਉਹਨਾਂ ਨੂੰ ਕੋਈ ਪਿੱਛਿਆ ਵੀ ਨਹੀਂ ਦਿੰਦਾ, ਮੰਗਿਆ ਵੀ ਕੋਈ ਨਹੀਂ ਦਿੰਦਾ। ਉਹਦਾ ਕਾਰਨ ਕੀ ਹੈ? ਉਸ ਦੀ ਨਜ਼ਰ ਉਪੱਠੀ ਹੋ ਗਈ, ਉਹਨੇ ਔਖੀ ਨਿਗਾਹ ਨਾਲ, ਕੌੜੀ ਨਿਗਾਹ ਨਾਲ ਦੇਖਿਆ, ਵਿਅਕਤੀ ਦਾ ਇਹ ਹਾਲ ਹੋ ਗਿਆ। ਯਾਦ ਰੱਖਿਓ, ਉਹ ਚਾਹੇ ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਅੰਤਰ ਜਾ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲਾ ਵਿਕਸੈ ਅੰਤਰ ਜਾਮੀ, ਜੋ ਭਾਵੈ ਸੁਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹੋ ਮਨੁੱਖ ਤੇ ਕਿਆ ਹੋਇਆ ਹੈ, ਜੋ ਤਿਸ ਭਾਵੈ ਸੋਈ ਕਰਾਵੈ, ਉਹ ਜੋ ਚਾਹੇ ਕਰਾ ਲਵੇ, ਜਦੋਂ ਚਾਹੇ ਕਰਾ ਲਵੇ, ਜਿਵੇਂ ਚਾਹੇ ਕਰਾ ਲਵੇ, ਇਹ ਉਸਦੇ ਬਸ ਹੈ। ਤੇ ਜਦੋਂ ਉਹਦੀ ਨਿਗਾਹ ਪੁੱਠੀ ਹੋ ਜਾਏ, ਨਦਰ ਉਹ ਪੱਠੀ ਜੇ ਕਰੇ, ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ, ਫਿਰ ਦਰ ਮੰਗਣ ਭਿੱਖ ਨਾ ਪਾਏਗਾ। ਲੋਕਾਂ ਦੇ ਦਰਵਾਜ਼ਿਆਂ ਚ ਜਾ ਕੇ ਮੰਗਦੇ, ਫਿਰ ਵੀ ਉਹਨਾਂ ਨੂੰ ਪਿੱਛਾ ਨਹੀਂ ਮਿਲਦੀ। ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ, ਅਸੀਂ ਇਸ ਪਵਿੱਤਰ ਬਾਣੀ ਨੂੰ ਪੜ੍ਹ ਕੇ ਇਹਨੂੰ ਮੰਨਣਾ ਹੈ। ਮੇਰੇ ਮੱਥੇ ਨਹੀਂ ਟੇਕਣੇ, ਗੁਰੂ ਦੇ ਬਚਨਾਂ ਨੂੰ ਮੰਨਣਾ ਹੈ, ਹੁਕਮ ਮੰਨਣਾ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਸੀ, ਉਹਦਾ ਦਰਵਾਜ਼ਾ ਤਾਂ ਲਵੇਗਾ, ਕਿੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਪੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ, ਨਾਨਕ ਰੱਬ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।